ਪੰਚਮ ਗੁਰਦੇਵ ਲਾਹੌਰ ਦੀ ਧਰਤੀ ਤੇ ਪਹੁੰਚੇ ਨੇ। ਸੰਗਤਾਂ ਨੂੰ ਗੁਰਸਿੱਖਾਂ ਨੂੰ ਦਰਸ਼ਨ ਦਾਰੇ ਦੇ ਕੇ ਕਿਰਤਾਰਥ ਕਰ ਰਹੇ ਨੇ। ਬੇਅੰਤ ਸੰਗਤਾਂ ਗੁਰੂ ਚਰਨਾਂ ਚ ਹਾਜ਼ਰੀਆਂ ਭਰ ਕੇ ਮਹਾਰਾਜ ਜੀ ਦਾ ਪਾਵਨ ਉਪਦੇਸ਼ ਸਰਵਣ ਕਰਦੀਆਂ ਹਨ। ਗੁਰਦੇਵ ਜੀ ਪਾਲਕੀ ਚ ਸਵਾਰ ਹੋ ਕੇ ਜਾ ਰਹੇ ਨੇ। ਚੰਦੂ ਨੇ ਵੇਖਿਆ, ਪੁੱਛਿਆ ਕੌਣ ਹਨ? ਸਿੱਖ ਨੇ ਦੱਸਿਆ ਕਿ ਪੰਜਵੇਂ ਪਾਤਸ਼ਾਹ ਹਨ। ਹੰਕਾਰਿਆ ਹੋਇਆ ਮਹਾਰਾਜ ਜੀ ਦਾ ਪ੍ਰਤਾਪ ਜਿਹਨੂੰ ਪਾਉਂਦਾ ਨਹੀਂ ਸੀ, ਵੇਖਦਿਆਂ ਸੜਬਲ ਗਿਆ ਕਿ ਮੇਰਾ ਦੁਸ਼ਮਣ ਇੱਥੇ ਮੇਰੇ ਹੀ ਸ਼ਹਿਰ ਵਿੱਚ ਪਾਲਕੀਆਂ ਚ ਸਵਾਰ ਹੋ ਕੇ ਜਾ ਰਿਹਾ। ਬਾਦਸ਼ਾਹ ਜਹਾਂਗੀਰ ਕੋਲ ਜਾ ਕੇ ਸ਼ਿਕਾਇਤ ਕੀਤੀ ਕਿ ਗੁਰੂ ਜੀ ਆਏ ਬੈਠੇ ਨੇ ਲਾਹੌਰ, ਪਰ ਤੈਨੂੰ ਮਿਲਣ ਨਹੀਂ ਆਏ। ਬਾਦਸ਼ਾਹ ਨੇ ਸੁਣਦਿਆਂ ਸਾਰ ਆਪਣੇ ਕਹਿਲਕਾਰ ਵਜ਼ੀਰ ਖਾਨ ਨੂੰ, ਜੋ ਗੁਰੂ ਘਰ ਦਾ ਸ਼ਰਧਾਲੂ ਸੀ, ਸਤਿਗੁਰਾਂ ਕੋਲ ਭੇਜਿਆ। ਪੰਜਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਬਾਕੀ ਸਾਰੀ ਸੰਗਤ ਨੂੰ ਵਰਜ ਕੇ ਰੋਕਿਆ ਤੇ ਆਪਣੇ ਨਾਲ ਪੰਜ ਸਿੱਖਾਂ ਨੂੰ ਲੈ ਕੇ, ਬਾਬਾ ਵਿਧੀ ਚੰਦ ਸਾਹਿਬ, ਭਾਈ ਜੇਠਾ ਜੀ, ਭਾਈ ਪੈੜਾ ਜੀ, ਭਾਈ ਲੰਗਾਹ ਜੀ ਔਰ ਭਾਈ ਪੁਰਾਣਾ ਜੀ, ਇਹਨਾਂ ਪੰਜਾਂ ਸਿੱਖਾਂ ਨੂੰ ਨਾਲ ਲੈ ਕੇ ਸਤਿਗੁਰੂ ਜੀ ਬਾਦਸ਼ਾਹ ਦੀ ਕਚਹਿਰੀ ਚ ਪਹੁੰਚੇ ਨੇ। ਬਾਦਸ਼ਾਹ ਨੇ ਅਦਬ ਨਾਲ ਉੱਚੇ ਥਾਂ ਤੇ ਬਿਠਾਇਆ, ਵਾਰਤਾਲਾਪ ਸ਼ੁਰੂ ਕੀਤੀ। ਕਹਿਣ ਲੱਗਾ, ਜੀ ਹਿੰਦੂ ਤੇ ਮੁਸਲਮਾਨ ਆਪਸ ਵਿੱਚ ਲੜਦੇ ਐ। ਹਿੰਦੂ ਕਹਿੰਦੇ ਅਸੀਂ ਵੱਡੇ ਆ, ਸਵਰਗ ਚ ਜਾਵਾਂਗੇ, ਤੇ ਮੁਸਲਮਾਨ ਕਹਿੰਦੇ ਅਸੀਂ ਵੱਡੇ ਆ, ਸਾਡਾ ਧਰਮ ਉੱਤਮ ਹੈ, ਅਸੀਂ ਬਹਿਸ਼ਤ ਨੂੰ ਜਾਵਾਂਗੇ। ਤੁਹਾਡੀ ਦ੍ਰਿਸ਼ਟੀ ਚ ਦੱਸੋ ਦੋਨਾਂ ਪ੍ਰਤੀ ਕੀ ਵਿਚਾਰਧਾਰਾ ਹੈ? ਜਦੋਂ ਬਾਦਸ਼ਾਹ ਜਹਾਂਗੀਰ ਨੇ ਪੱਖ ਜਾਣਨਾ ਚਾਹਿਆ ਗੁਰਦੇਵ ਦਾ, ਵੀ ਤੁਸੀਂ ਹਿੰਦੂਆਂ ਦੀ ਹਮਾਇਤ ਕਰਦੇ ਹੋ ਜਾਂ ਮੁਸਲਮਾਨਾਂ ਦੀ, ਪਰ ਗੁਰੂ ਪਾਤਸ਼ਾਹ ਤਾਂ ਸੁਤੰਤਰ ਨੇ, ਗੁਰਦੇਵ ਦੀ ਦ੍ਰਿਸ਼ਟੀ ਵਿੱਚ ਤਾਂ ਸਾਰੇ ਪ੍ਰਾਣੀ ਮਾਤਰ ਨੇ। ਗੁਰਦੇਵ ਨੇ ਜੋ ਗੁਰਮਤ ਦਾ ਸਿਧਾਂਤ ਹੈ ਉਹਨੂੰ ਪ੍ਰਗਟ ਕਰਕੇ ਦੱਸਿਆ। ਇਹ ਸਵਾਲ ਗੁਰੂ ਨਾਨਕ ਸਾਹਿਬ ਕੋਲ ਵੀ ਆਇਆ ਸੀ ਤਾਂ ਗੁਰਦੇਵ ਨੇ ਸਪਸ਼ਟ ਲਫ਼ਜ਼ਾਂ ਚ ਕਿਹਾ ਸੀ, ਸ਼ੁਭ ਅਮਲਾ ਬਾਝੋਂ ਦੋਨੋਂ ਰੋਈ। ਇਹੀ ਸਵਾਲ ਕਲਗੀਧਰ ਦੇ ਸਮੇਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪਾਸ ਬਾਦਸ਼ਾਹ ਬਹਾਦਰ ਸ਼ਾਹ ਦੀ ਕਚਹਿਰੀ ਚ ਵੀ ਆਇਆ ਸੀ। ਮੌਲਵੀਆਂ ਕਾਜ਼ੀਆਂ ਨੇ ਪੁੱਛਿਆ ਸੀ ਕਿ ਪੰਥ ਤੁਮਾਰਾ ਖੂਬ ਕੇ ਹਮਾਰਾ ਖੂਬ, ਤੇ ਕਲਗੀਧਰ ਸਵਾਮੀ ਜੀ ਨੇ ਜਵਾਬ ਦਿੱਤਾ ਸੀ, ਤੁਮਕੋ ਤੁਮਾਰਾ ਖੂਬ, ਹਮਕੋ ਹਮਾਰਾ ਖੂਬ। ਇਹ ਚਰਚਾ ਅਕਸਰ ਚੱਲਦੀ ਰਹੀ ਆ ਬਾਦਸ਼ਾਹਾਂ ਦੀ ਕਚਹਿਰੀ ਚ। ਜਹਾਂਗੀਰ ਬਾਦਸ਼ਾਹ ਨੇ ਗੁਰਦੇਵ ਨੂੰ ਜੋ ਪੁੱਛਿਆ, ਸਤਿਗੁਰੂ ਜੀ ਨੇ ਆਪਣਾ ਸਿਧਾਂਤ ਪ੍ਰਗਟ ਕਰਕੇ ਸ਼ਬਦ ਦੁਆਰਾ ਦੱਸਿਆ, ਆਓ ਮਨ ਵਿਰਤੀਆਂ ਇਕਾਗਰ ਕਰੀਏ, ਜਾਣੀਏ ਮੇਰੇ ਸਤਿਗੁਰਾਂ ਦਾ ਕਲਾਵਾ ਕਿੰਨਾ ਵੱਡਾ। ਪਾਤਸ਼ਾਹ ਆਪਣੇ ਕਲਾਵੇ ਚ ਸੰਸਾਰ ਦੇ ਹਰ ਇੱਕ ਪ੍ਰਾਣੀ ਮਾਤਰ ਨੂੰ ਲੈ ਲੈਂਦੇ ਹੈ। ਸਮੁੰਦਰ ਕਦੇ ਨਦੀਆਂ ਦੇ ਪੈਣ ਨਾਲ ਉਫਾਨ ਵਿੱਚ ਨਹੀਂ ਆਉਂਦਾ, ਸੈਂਕੜੇ ਨਦੀਆਂ ਨੂੰ ਆਪਣੇ ਵਿੱਚ ਜਜ਼ਬ ਕਰਨ ਦੀ ਸਮਰੱਥਾ ਰੱਖਦਾ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਦਾ ਘਰ ਸਮੁੰਦਰ ਵਾਂਗੂ ਹੈ, ਵਿਸ਼ਾਲ ਹੈ, ਜਿਹੜਾ ਵੀ ਆਏ ਇੱਥੇ ਆ ਕੇ ਸਮਾ ਜਾਂਦਾ, ਮਿਲ ਜਾਂਦਾ ਹੈ। ਮਨ ਵਿਰਤੀਆਂ ਇਕਾਗਰ ਕਰਕੇ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਪਵਿੱਤਰ ਇਤਿਹਾਸ ਦੀ ਕਥਾ ਸਰਵਣ ਕਰੀਏ। ਹਾਜ਼ਰੀਆਂ ਲਵਾਉਂਦਿਆਂ ਸਮੂਹ ਮਾਈ ਭਾਈ ਆਖੋ ਜੀ, ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਸਵਈਆ ਚੰਦ ਉੱਤਰ ਦਿਓ ਪੀਰ ਤੁਮ ਦੀਰਗ।
ਬਾਦਸ਼ਾਹ ਜਹਾਂਗੀਰ ਪੁੱਛਦਾ ਸਤਿਗੁਰਾਂ ਨੂੰ, ਕਹਿਣ ਲੱਗਾ, ਜੀ ਤੁਸੀਂ ਬੜੇ ਵੱਡੇ ਪੀਰ ਹੋ, ਤੇ ਮੇਰੇ ਇਸ ਸਵਾਲ ਦਾ ਜਵਾਬ ਦਿਓ ਜੋ ਮੈਂ ਆਪ ਜੀ ਨੂੰ ਪੁੱਛਦਾ ਹਾਂ, ਕਿ ਹਿੰਦੂ ਵੱਡੇ ਨੇ ਕਿ ਮੁਸਲਮਾਨਾਂ ਦਾ ਮਤ ਸ੍ਰੇਸ਼ਟ ਹੈ, ਇਹਦੇ ਬਾਰੇ ਆਪ ਜੀ ਕਿਰਪਾ ਕਰਕੇ ਦੱਸੋ।
ਜਿਸ ਤੇ ਮਮ ਕਾਤਰ ਹੋਏ ਜਾਏ।
ਮਹਾਰਾਜ ਜੀ ਪੀਰ ਜੀ ਇਹੋ ਜਿਹਾ ਜਵਾਬ ਦਿਓ ਕਿ ਜਿਹਦੇ ਨਾਲ ਮੇਰੇ ਮਨ ਦੀ ਤਸੱਲੀ ਹੋ ਜਾਏ, ਕਿ ਮੈਨੂੰ ਦੁਬਾਰਾ ਉਹ ਸਵਾਲ ਕਰਨ ਦੀ ਲੋੜ ਨਾ ਰਵੇ, ਏਦਾਂ ਦਾ ਜਵਾਬ ਆਪ ਜੀ ਕਿਰਪਾ ਕਰਕੇ ਮੈਨੂੰ ਦਿਓ।
ਸੁਨ ਹਜ਼ਰਤ ਤੇ ਸਤਿਗੁਰ ਅਰਜਨ।
ਜਦੋਂ ਜਹਾਂਗੀਰ ਨੇ ਸਤਿਗੁਰੂ ਜੀ ਨੂੰ ਇਹ ਸਵਾਲ ਕੀਤਾ, ਮਹਾਰਾਜ ਪੰਜਵੇਂ ਪਾਤਸ਼ਾਹ ਜੀ ਨੇ ਸੁਣਿਆ,
ਕਹਿ ਜਵਾਬ ਕੋ ਸ਼ਬਦ ਸੁਣਾਏ।
ਜਵਾਬ ਦੇਣ ਵਾਸਤੇ ਗੁਰਦੇਵ ਨੇ ਆਪਣੀ ਪਾਵਨ ਬਾਣੀ ਦਾ ਪਾਵਨ ਅੰਮ੍ਰਿਤ ਵਾਕ, ਅੰਮ੍ਰਿਤ ਬਾਣੀ ਗੁਰਦੇਵ ਜੀ ਨੇ ਆਪਣੀ ਰਸਨਾ ਤੋਂ ਚਾਰਡ ਕਰਕੇ ਸੁਣਾਇਆ।
ਸ਼੍ਰੀ ਮੁਖ ਵਾਕ ਰਾਮ ਕਲੀ ਮਹੱਲਾ ਪੰਜਵਾਂ।
ਰਾਮ ਕਲੀ ਰਾਗ ਵਿੱਚ ਸਾਹਿਬ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਉਚਾਰਨ ਕੀਤਾ ਗਿਆ ਇਹ ਪਾਵਨ ਪਵਿੱਤਰ ਸ੍ਰੀ ਮੁਖ ਵਾਕ ਸ਼ਬਦ ਹੈ।
ਕੋਈ ਬੋਲੇ ਰਾਮ ਰਾਮ ਕੋਈ ਖੁਦਾਏ।
ਗੁਰਦੇਵ ਕਹਿਣ ਲੱਗੇ, ਭਾਈ ਬਾਦਸ਼ਾਹ ਸਾਡਾ ਮਤ ਤਾਂ ਇਹ ਹੈ ਕਿ ਕੋਈ ਉਸ ਵਾਹਿਗੁਰੂ ਨੂੰ ਪਰਮੇਸ਼ਰ ਨੂੰ ਅਕਾਲ ਪੁਰਖ ਨੂੰ ਰਾਮ 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 ਕਹਿ ਕੇ ਧਿਆ ਰਿਹਾ ਤੇ ਕੋਈ ਉਹਨੂੰ ਖੁਦਾ ਖੁਦਾ ਕਹਿ ਕੇ ਧਿਆ ਰਿਹਾ। ਖੁਦਾ ਵੀ ਉਸੇ ਦਾ ਨਾਂ ਹੈ ਤੇ ਰਾਮ ਵੀ ਉਸੇ ਦਾ ਨਾਂ ਹੈ। ਰਾਮ ਦਾ ਅਰਥ ਵੀ ਹੁੰਦਾ ਰਮਿਆ ਹੋਇਆ, ਜੋ ਸਰਵ ਥਾਵਾਂ ਤੇ ਰਮਿਆ ਹੋਇਆ ਉਹਨੂੰ ਕਹਿੰਦੇ ਨੇ ਰਾਮ। ਤੇ ਖੁਦਾ ਦਾ ਵੀ ਇਹੀ ਮਤਲਬ ਹੈ, ਜੋ ਖੁਦ ਹੈ ਸਾਰਿਆਂ ਵਿੱਚ ਉਹਨੂੰ ਕਹਿੰਦੇ ਆ ਖੁਦਾ। ਅਰਥ ਦੋਨਾਂ ਦੇ ਇੱਕੋ ਨੇ, ਰਾਮ ਵੀ ਉਸੇ ਨੂੰ ਕਹਿ ਰਿਹਾ ਕੋਈ ਤੇ ਖੁਦਾ ਵੀ ਉਸੇ ਨੂੰ ਹੀ ਕਹਿ ਰਹੇ। ਇੱਕੋ ਦਾ ਹੀ ਨਾਮ ਰਾਮ ਹੈ ਤੇ ਇੱਕੋ ਦਾ ਹੀ ਨਾਮ ਖੁਦਾ ਹੈ। ਇਹ ਪੱਖਵਾਦ ਬੰਦੇ ਨੇ ਬਣਾਏ ਨੇ, ਧੜੇਬੰਦੀਆਂ ਮਨੁੱਖ ਨੇ ਬਣਾਈਆਂ ਨੇ, ਪਰਮੇਸ਼ਰ ਨੇ ਨਹੀਂ ਬਣਾਈਆਂ। ਪਰਮੇਸ਼ਰ ਤਾਂ ਇੱਕੋ ਹੀ ਹੈ, ਵੱਖੋ ਵੱਖਰੇ ਖਿੱਤਿਆਂ ਵਿੱਚ ਵੱਖੋ ਵੱਖਰੀਆਂ ਭਾਸ਼ਾਵਾਂ ਤੇ ਬੋਲੀਆਂ ਹੋਣ ਕਰਕੇ ਪਰਮੇਸ਼ਰ ਦੇ ਨਾਮ ਵੱਖੋ ਵੱਖਰੀਆਂ ਭਾਸ਼ਾਵਾਂ ਵਿੱਚ ਸਭ ਨੇ ਉਚਾਰਨ ਕੀਤੇ, ਪਰ ਪਰਮੇਸ਼ਰ ਇੱਕੋ ਹੀ ਹੈ। ਆਪਾਂ ਪਾਣੀ ਕਹਿ ਦਿੰਦੇ ਹਾਂ, ਉਸੇ ਪਾਣੀ ਨੂੰ ਕੋਈ ਆਪ ਕਹਿ ਦਿੰਦਾ, ਉਸੇ ਪਾਣੀ ਨੂੰ ਕੋਈ ਜਲ ਕਹਿ ਦਿੰਦਾ, ਉਸੇ ਪਾਣੀ ਨੂੰ ਕੋਈ ਨੀਰ ਕਹਿ ਦਿੰਦਾ, ਪਰ ਉਸ ਪਾਣੀ ਦਾ ਜੇ ਨਾਂ ਬਦਲ ਦਈਏ ਪਾਣੀ ਤਾਂ ਉਹੀ ਰਹਿਣਾ, ਉਹਦਾ ਸਰੂਪ ਤਾਂ ਉਹੀ ਰਹਿਣਾ, ਨਾ ਹੀ ਵੱਖੋ ਵੱਖਰੇ ਨੇ। ਉਸੇ ਸੂਰਜ ਨੂੰ ਕੋਈ ਸ਼ਮਸ਼ ਕਹਿ ਦਿੰਦਾ, ਉਸੇ ਸੂਰਜ ਨੂੰ ਕੋਈ ਸੂਰਿਆ ਦੇਵ ਕਹਿ ਦਿੰਦਾ, ਕੋਈ ਸੂਰਜ ਕਹਿ ਦਿੰਦਾ, ਹੈ ਤਾਂ ਇੱਕੋ ਹੀ ਰੂਪ ਨਾ ਉਹਦਾ। ਇਸੇ ਤਰ੍ਹਾਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ, ਇੱਕੋ ਹੀ ਹੈ। ਕੋਈ ਉਹਨੂੰ ਰਾਮ 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 ਕਹਿ ਕੇ ਧਿਆ ਰਿਹਾ, ਕੋਈ ਉਸ ਨੂੰ ਖੁਦਾ 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 ਕਹਿ ਕੇ ਧਿਆ ਰਿਹਾ। ਏਕ ਪਿਤਾ ਏਕ ਸਕੇ ਹਮ ਬਾਰਕ ਤੂੰ ਮੇਰਾ ਗੁਰਹਾਈ। ਇਸੇ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਰਬ ਸਾਂਝੀ ਵਾਲਤਾ ਦਾ ਸਾਂਝਾ ਰਹਿਬਰ ਕਿਹਾ ਜਾਂਦਾ। ਸਤਿਗੁਰਾਂ ਦੀ ਬਾਣੀ ਸੰਸਾਰ ਦੇ ਸਮਸਤ ਜੀਵਾਂ ਦੀ ਰਹਿਨੁਮਾਈ ਕਰਨ ਵਾਲੀ, ਕੋਈ ਮੁਸਲਮਾਨ ਹੋਵੇ ਭਾਵੇਂ ਕੋਈ ਹਿੰਦੂ ਹੋਵੇ, ਸਭ ਦੀ ਰਹਿਨੁਮਾਈ ਸਰਬ ਦੇ ਸਾਂਝੀ ਵਾਲਤਾ ਦੇ ਰਹਿਬਰ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਤੋ ਮਹਾਰਾਜ ਜੀ ਦੀ ਬਾਣੀ ਦਾ ਸਿਧਾਂਤ ਹੈ, ਸਾਰਿਆਂ ਦੇ ਸਰਬ ਸਾਂਝੀ ਵਾਲਤਾ ਦੇ ਤਦੇ ਰਹਿਬਰ ਸਦੀਂਦੇ ਹੈ ਕਿ ਕੋਈ ਉਹਨੂੰ ਖੁਦਾ ਖੁਦਾ ਕਹਿ ਕੇ ਧਿਆਉਂਦਾ ਹੈ।
ਕੋਈ ਸੇਵੈ ਗੁਸਈਆ ਕੋਈ ਅਲਾਏ,
ਕੋਈ ਉਹਨੂੰ ਗੁਸਈਆ ਕਹਿ ਕੇ ਸੇਵਦਾ ਵੀ ਉਹ ਗੁਸਈਆ ਹੈ। ਗੁਸਈਆ ਦਾ ਮਤਲਬ ਹੁੰਦਾ ਗੋ ਨਾਮ ਧਰਤੀ ਦਾ, ਸਈਆ ਨਾਮ ਹੈ ਮਾਲਕ ਦਾ। ਜਿਹੜਾ ਇਸ ਧਰਤੀ ਦਾ ਸਵਾਮੀ ਹੈ, ਧਰਤੀ ਦਾ ਮਾਲਕ ਹੈ, ਉਹਨੂੰ ਕਹਿੰਦੇ ਆ ਗੁਸਈਆ। ਮਹਾਰਾਜ ਜੀ ਕਹਿੰਦੇ ਕੋਈ ਉਹਨੂੰ ਗੁਸਈਆ ਕਹਿ ਕੇ ਸੇਵਦਾ ਤੇ ਕੋਈ ਅੱਲਾਏ ਕਹਿ ਕੇ, ਅੱਲਾ 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 ਕਹਿ ਕੇ ਉਸੇ ਨੂੰ ਧਿਆ ਰਹੇ, ਉਸੇ ਦੀ ਆਰਾਧਨਾ ਕਰ ਰਹੇ ਹਨ।
ਕਾਰਣ ਕਰਨ ਕਰੀਮ,
ਉਸੇ ਨੂੰ ਕੋਈ ਕਹਿ ਰਿਹਾ ਕਾਰਣ ਕਰਨ, ਵੀ ਉਹ ਕਰਨ ਵਾਲਾ ਹੈ ਤੇ ਕਾਰਨ ਹੈ ਸਾਰੇ ਜਗਤ ਦਾ। ਉਸੇ ਨੂੰ ਮੁਸਲਮਾਨ ਵੀਰ ਕਹਿੰਦੇ ਆ ਕਰੀਮ, ਕਰੀਮ ਕਹਿੰਦੇ ਆ ਕਿਰਪਾ ਕਰਨ ਵਾਲੇ ਨੂੰ ਕਿ ਉਹ ਕਿਰਪਾ ਕਰਨ ਵਾਲਾ ਹੈ।
ਕਿਰਪਾ ਧਾਰ ਰਹੀਮ,
ਕੋਈ ਉਹਨੂੰ ਕਹਿੰਦਾ ਕਿਰਪਾ ਧਾਰ, ਉਹ ਕਿਰਪਾ ਕਰਨ ਵਾਲਾ, ਤੇ ਕੋਈ ਕਹਿੰਦਾ ਵੀ ਉਹ ਰਹਿਮ ਕਰਨ ਵਾਲਾ ਰਹੀਮ। ਰਹੀਮ ਕਹਿੰਦੇ ਆ ਰਹਿਮ ਕਰਨ ਵਾਲੇ ਨੂੰ, ਉਹ ਰਹਿਮ ਕਰਨ ਵਾਲਾ, ਉਹ ਤਰਸ ਕਰਨ ਵਾਲਾ ਹੈ।
ਰਹਾਉ ਕੋਈ ਨਾਵੈ ਤੀਰਥ ਕੋਈ ਹਜ ਜਾਏ,
ਕੋਈ ਤੀਰਥਾਂ ਤੇ ਜਾ ਕੇ ਤੀਰਥਾਂ ਤੇ ਇਸ਼ਨਾਨ ਕਰਦਾ ਤੇ ਕਹਿੰਦਾ ਅਸੀਂ ਆਪਣੇ ਭਗਵਾਨ ਦੀ ਖੁਸ਼ੀ ਲੈ ਰਹੇ, ਤੀਰਥਾਂ ਤੇ ਨਹਾ ਕੇ ਅਸੀਂ ਆਪਣੇ ਭਗਵਾਨ ਦੀ ਆਪਣੇ ਇਸ਼ਟ ਦੀ ਖੁਸ਼ੀ ਲੈ ਰਹੇ। ਤੇ ਦੂਜੇ ਪਾਸੇ ਮੁਸਲਮਾਨ ਵੀਰ ਹਜ ਕਰਦੇ ਹੈ, ਮੱਕੇ ਦੀ ਯਾਤਰਾ ਕਰਦੇ ਹੈ, ਉੱਥੇ ਜਾ ਕੇ ਵੀ ਇਸ਼ਨਾਨ ਕਰਦੇ ਹੈ, ਉਹ ਉੱਥੇ ਜਾ ਕੇ ਕਹਿੰਦੇ ਅਸੀਂ ਆਪਣੇ ਖੁਦਾ ਦੀ ਖੁਸ਼ੀ ਲੈ ਰਹੇ, ਆਪਣੇ ਪੈਗੰਬਰ ਦੀ ਖੁਸ਼ੀ ਲੈ ਰਹੇ। ਹੈਣ ਤਾਂ ਦੋਵੇਂ ਹੀ ਸਮਾਨ, ਆਪੋ ਆਪਣੇ ਇਸ਼ਟ ਦੀ ਆਰਾਧਨਾ ਕਰ ਰਹੇ ਨੇ, ਕੋਈ ਤੀਰਥ ਤੇ ਜਾ ਕੇ ਇਸ਼ਨਾਨ ਕਰਦਾ। ਹੁਣ ਜੇ ਕੋਈ ਤੀਰਥ ਤੇ ਜਾ ਰਿਹਾ ਤੇ ਹਜ ਜਾਣ ਵਾਲਾ ਕਹੇ ਵੀ ਇਹ ਤੀਰਥਾਂ ਤੇ ਭਰਮਣ ਵਾਲੇ ਲੋਕ ਗਲਤ ਹੈ, ਤੇ ਜਿਹੜੇ ਤੀਰਥ ਤੇ ਜਾ ਰਹੇ ਨੇ ਉਹ ਹਜ ਕਰਨ ਵਾਲਿਆਂ ਨੂੰ ਆਖਣ ਵੀ ਇਹ ਗਲਤ ਨੇ, ਫਿਰ ਗੱਲ ਸਹੀ ਨੀ ਨਾ ਬਣਨ। ਜੇ ਉਹ ਆਪਣੇ ਤੀਰਥਾਂ ਤੇ ਨਹਾ ਕੇ ਆਪਣੇ ਭਗਵਾਨ ਦੀ ਖੁਸ਼ੀ ਲੋਚਦੇ ਨੇ ਤੇ ਫਿਰ ਇਧਰ ਮੁਸਲਮਾਨ ਵੀਰ ਉਹ ਹਜ ਜਾ ਕੇ ਆਪਣੇ ਖੁਦਾ ਦੀ ਖੁਸ਼ੀ ਲੋਚਦੇ ਨੇ, ਗੱਲ ਤਾਂ ਦੋਨਾਂ ਦੀ ਬਰਾਬਰ ਹੈ। ਇਹ ਵਿਤਕਰਾ, ਇਹ ਭੇਦਵਾਦੀ ਬਿਰਤੀ ਕਿਉਂ ਹੈ ਬਾਦਸ਼ਾਹ? ਇਹ ਕਿਉਂ ਬਣਾਈ ਗਈ ਹੈ? ਇਹ ਤਾਂ ਸਮਾਜ ਨੂੰ ਬੜੇ ਭੈੜੇ ਟੋਏ ਦੇ ਵਿੱਚ, ਪਤਾਲ ਦੇ ਵਿੱਚ ਗਰਕ ਕਰ ਰਹੀ ਹੈ। ਇਹ ਬਿਰਤੀ ਜਦੋਂ ਜਦੋਂ ਵੀ ਸਮਾਜ ਵਿੱਚ ਉੱਠੀ ਹੈ ਨਾ, ਪਕਸ਼ਪਾਤ ਦੀ, ਮਜ਼ਹਬ ਦੇ ਨਾਂ ਤੇ, ਧਰਮ ਦੇ ਨਾਂ ਤੇ, ਇਹਨੇ ਨੁਕਸਾਨ ਕੀਤਾ। ਬਾਦਸ਼ਾਹ ਜਹਾਂਗੀਰ ਤੋਂ ਹੀ ਸ਼ੁਰੂਆਤ ਹੋ ਗਈ ਸੀ, ਸ਼ਾਹਜਹਾਂ ਤੋਂ, ਵੀ ਅਸੀਂ ਸਾਰੇ ਮੁਸਲਮਾਨ ਬਣਾ ਦੇਣੇ। ਔਰੰਗਜ਼ੇਬ ਨੇ ਕਿੰਨੇ ਜ਼ੁਲਮ ਕੀਤੇ, ਕਿੰਨੇ ਲੰਮੇ ਸਮੇਂ ਤੱਕ ਇਹ ਚੱਲਦਾ ਰਿਹਾ। ਤੇ ਜੇ ਅਜੋਕੇ ਸਮੇਂ ਵਿੱਚ ਵੀ ਕੋਈ ਇਹੀ ਮਨਸਾ ਰੱਖਦਾ ਵੀ ਇੱਕੋ ਹੀ ਮਜ਼ਹਬ ਕਰ ਦਈਏ, ਇੱਕੋ ਹੀ ਧਰਮ ਕਰ ਦਈਏ ਸਾਰੇ ਦੇਸ਼ ਵਿੱਚ, ਤਾਂ ਇਹ ਯੋਗ ਨਹੀਂ ਹੈ। ਸਭ ਉਸੇ ਨੂੰ ਧਿਆ ਰਹੇ ਨੇ, ਉਸੇ ਅਕਾਲ ਪੁਰਖ ਦੀ ਤਾਂ ਸਾਰੇ ਆਰਾਧਨਾ ਕਰ ਰਹੇ ਨੇ। ਕਿਉਂ ਪਕਸ਼ਪਾਤ ਦੇ ਵਿੱਚ ਪੈ ਕਰਕੇ ਆਪਣੇ ਸਮਾਜ ਨੂੰ ਇਹੋ ਜਿਹੇ ਟੋਏ ਦੇ ਵਿੱਚ ਸੁੱਟਣਾ ਕਿ ਜਿੱਥੇ ਇੱਕੋ ਭਾਰਤ ਖੰਡ ਦੇ ਲੋਕ ਇੱਕ ਦੂਜੇ ਦੀ ਜਾਨ ਦੇ ਦੁਸ਼ਮਣ ਬਣੇ ਰਹਿਣ? ਮਹਾਰਾਜ ਸੱਚੇ ਪਾਤਸ਼ਾਹ ਦੇ ਸਾਰਿਆਂ ਦੇ ਅੰਦਰੋਂ ਇਹ ਵਿਤਕਰੇ ਦੀ, ਇਹ ਪਕਸ਼ਪਾਤ ਦੀ ਬਿਰਤੀ, ਦੁਈ ਦਵੈਸ਼ ਦੀ ਬਿਰਤੀ ਨੂੰ ਕੱਢਿਆ। ਬਾਦਸ਼ਾਹ ਦੀ ਕਚਹਿਰੀ ਚ ਜਾ ਕੇ ਬਚਨ ਕਹਿ ਰਹੇ ਨੇ, ਜੋ ਹਿੰਦੁਸਤਾਨ ਦਾ ਉਸ ਵੇਲੇ ਸੁਪਰੀਮ ਪਾਵਰ ਸੀ, ਉਹਨੂੰ ਕਹਿ ਰਹੇ ਨੇ, ਕੋਈ ਤਾਂ ਤੀਰਥਾਂ ਤੇ ਜਾ ਕੇ ਨਹਾਉਂਦਾ ਤੇ ਕੋਈ ਹਜ ਜਾ ਕੇ ਹਜ ਕਰਦਾ ਹੈ। ਕੋਈ ਕਰੇ ਪੂਜਾ ਕੋਈ ਸਿਰ ਨਿਵਾਏ, ਕੋਈ ਪੂਜਾ ਕਰਦਾ, ਅਰਚਨਾ ਕਰਦਾ ਆਪਣੇ ਤਰੀਕੇ ਨਾਲ, ਕੋਈ ਆਰਤੀ ਕਰਦਾ ਤੇ ਕੋਈ ਸੀਸ ਦਵਾ ਕੇ ਨਮਾਜ਼ ਪੜ੍ਹਦਾ। ਗੱਲ ਤਾਂ ਰੱਬ ਰੱਬ ਕਰਨ ਦੀ ਹੈ ਨਾ, ਗੱਲ ਤਾਂ ਆਪਣੇ ਭਗਵਾਨ ਨੂੰ, ਆਪਣੇ ਇਸ਼ਟ ਨੂੰ ਯਾਦ ਕਰਨ ਦੀ ਹੈ। ਕੋਈ ਪੂਜਾ ਕਰਦਾ ਹੈ ਤੇ ਕੋਈ ਸੀਸ ਦਵਾ ਕੇ ਸਜਦਾ ਕਰਦਾ, ਨਮਾਜ਼ ਪੜ੍ਹਦਾ ਹੈ। ਕੋਈ ਪੜੇ ਵੇਦ ਕੋਈ ਕਤੇਬ, ਕੋਈ ਆਪਣੇ ਧਰਮ ਗ੍ਰੰਥ ਵੇਦਾਂ ਨੂੰ ਪੜ੍ਹਦਾ। ਹਿੰਦੂਆਂ ਦੇ ਧਰਮ ਗ੍ਰੰਥ ਵੇਦ ਨੇ, ਮੁਸਲਮਾਨਾਂ ਦਾ ਧਰਮ ਗ੍ਰੰਥ ਜਿਹੜੇ ਨੇ ਉਹ ਕਤੇਬ ਨੇ, ਚਾਰ ਕਤੇਬਾਂ ਨੇ ਉਹਨਾਂ ਦੀਆਂ। ਕਹਿੰਦੇ ਕੋਈ ਵੇਦ ਪੜ੍ਹਦਾ ਹੈ ਤੇ ਕੋਈ ਕਤੇਬਾਂ ਦਾ ਪਾਠ ਕਰਦਾ, ਕਤੇਬਾਂ ਪੜ੍ਹਦਾ ਹੈ। ਕੋਈ ਓਡੈ ਨੀਲ ਕੋਈ ਸੁਪੇਦ, ਮੁਸਲਮਾਨ ਜਿਹੜੇ ਨੇ ਉਹ ਨੀਲਾ ਰੰਗ ਪ੍ਰਵਾਨ ਕਰਦੇ। ਮਹਾਰਾਜ ਕਹਿੰਦੇ ਕੋਈ ਨੀਲਾ ਰੰਗ ਪ੍ਰਵਾਨ ਕਰਕੇ ਨੀਲ ਨੂੰ ਆਪਣੇ ਤਨ ਤੇ ਓੜਦਾ, ਤੇ ਹਿੰਦੂਆਂ ਦੇ ਵਿੱਚ ਜਿਹੜੇ ਸੰਨਿਆਸੀ ਮਤ ਦੇ ਲੋਕ ਹੁੰਦੇ ਉਹ ਚਿੱਟੇ ਰੰਗ ਦਾ ਕੱਪੜੇ, ਚਿੱਟੇ ਰੰਗ ਦੇ ਬਸਤਰ ਪਾਉ। ਜਿਹੜੇ ਸੰਨਿਆਸਤ ਹੁੰਦੇ ਆ ਨਾ, ਸੰਨਿਆਸੀ ਜਿਨ੍ਹਾਂ ਨੂੰ ਬ੍ਰਹਮਚਾਰੀ ਕਹਿੰਦੇ, ਬ੍ਰਹਮਚਾਰੀ ਸੰਨਿਆਸੀਆਂ ਵਿੱਚ ਵੀ ਕਈ ਫਿਰਕੇ ਨੇ, ਉਹਨਾਂ ਵਿੱਚੋਂ ਇੱਕ ਹੈ ਬ੍ਰਹਮਚਾਰੀਆਂ ਦਾ ਮਤ। ਬ੍ਰਹਮਚਾਰੀ ਜਿਹੜੇ ਬ੍ਰਹਮਚਰਜ ਰੱਖਦੇ, ਜਿਹੜੇ ਬ੍ਰਹਮਚਾਰੀ ਨੇ ਉਹ ਬ੍ਰਹਮਚਾਰੀ ਸਫੇਦ ਰੰਗ ਦੇ ਕੱਪੜੇ ਧਾਰਨ ਕਰਦੇ। ਮਹਾਰਾਜ ਜੀ ਕਹਿੰਦੇ ਕੋਈ ਸਫੇਦ ਪਾ ਰਿਹਾ, ਗੱਲ ਤਾਂ ਕੱਪੜੇ ਦੀ ਹੈ ਨਾ, ਇੱਥੇ ਰੰਗ ਦੀ ਤਾਂ ਰੰਗ ਕਰਕੇ ਵੀ ਲੜੀ ਜਾਂਦੇ ਆ, ਸਾਡਾ ਰੰਗ ਹੈ ਤੁਹਾਡਾ ਰੰਗ ਹੈ। ਹਾਲਾਂਕਿ ਰੰਗ ਤਾਂ ਕੱਪੜੇ ਦਾ ਹੁੰਦਾ, ਬੰਦੇ ਦਾ ਤਾਂ ਨਹੀਂ ਹੁੰਦਾ। ਰੰਗਾਂ ਕਰਕੇ ਵੀ ਭੇਦ ਬਣਾ ਕੇ ਆਪਸੀ ਵਿਤਕਰੇ ਬਣਾਏ ਹੋਏ। ਮਹਾਰਾਜ ਜੀ ਕਹਿੰਦੇ ਕੋਈ ਨੀਲਾ ਉੱਡਦਾ ਹੈ, ਕੋਈ ਸਫੇਦ ਸਫੇਦ ਰੰਗ ਨੂੰ ਗ੍ਰਹਿਣ ਕਰਦਾ ਹੈ। ਕੋਈ ਕਹੇ ਤੁਰਕ ਕੋਈ ਕਹੇ ਹਿੰਦੂ, ਕੋਈ ਕਹਿੰਦਾ ਜੀ ਅਸੀਂ ਤੁਰਕ ਆ, ਤੁਰਕਸਤਾਨ ਤੋਂ ਆਏ ਆ, ਅਸੀਂ ਮੁਸਲਮਾਨ ਆ, ਤੇ ਕੋਈ ਕਹਿੰਦਾ ਜੀ ਅਸੀਂ ਹਿੰਦੂ ਆ, ਸਾਡਾ ਮਤ ਸ੍ਰੇਸ਼ਟ ਹੈ, ਅਸੀਂ ਉੱਤਮ ਆ। ਏਦਾਂ ਗੱਲਾਂ ਨਾਲ ਥੋੜੀ ਉੱਤਮ ਹੁੰਦਾ ਕੋਈ, ਜਦੋਂ ਤੱਕ ਕਰਮ ਉੱਤਮ ਨਾ ਕਰੀਏ ਤੇ ਗੱਲਾਂ ਨਾਲ ਕਿਵੇਂ ਕੋਈ ਉੱਤਮ ਹੋ ਸਕਦਾ। ਹਾਂਜੀ, ਕੋਈ ਬਾਚੇ ਪਿਸਤ ਕੋਈ ਸੁਰਗਿੰਦੂ, ਮੁਸਲਮਾਨ ਕਹਿੰਦੇ ਆ ਅਸੀਂ ਧਰਮ ਕਰਮ ਦੇ ਕੰਮ ਕਰਦੇ ਆ, ਅਸੀਂ ਬਹਿਸ਼ਤ ਨੂੰ ਜਾਣਾ। ਹਿੰਦੂ ਕਹਿੰਦੇ ਅਸੀਂ ਧਰਮ ਕਰਮ ਦੇ ਕੰਮ ਕਰਦੇ, ਅਸੀਂ ਸੁਰਗਿੰਦੂ ਸਵਰਗ ਨੂੰ ਜਾਣਾ। ਮੁਸਲਮਾਨਾਂ ਦਾ ਸਵਰਗ ਤੇ ਮੁਸਲਮਾਨਾਂ ਦਾ ਬਹਿਸ਼ਤ ਤੇ ਹਿੰਦੂਆਂ ਦਾ ਸਵਰਗ ਇੱਕੋ ਹੀ ਨੇ, ਬਸ ਨਾਂ ਵੱਖੋ ਵੱਖਰੇ ਰਹੇ ਰੱਖੇ ਨੇ। ਇੱਕ ਸੁਰਗ ਕਹਿੰਦੇ ਆ, ਇੱਕ ਬਹਿਸ਼ਤ ਕਹਿੰਦੇ ਆ, ਉਹ ਨਰਕ ਕਹਿ ਦਿੰਦੇ ਆ, ਦੋਜਕ ਕਹਿ ਦਿੰਦੇ ਆ, ਨਾਂ ਇੱਕੋ ਹੀ। ਬਸ ਫਾਰਸੀ ਵਿੱਚ ਬਹਿਸ਼ਤ ਕਹਿ ਦਿੰਦੇ ਆ, ਸੰਸਕ੍ਰਿਤ ਵਿੱਚ ਸਵਰਗ ਕਹਿ ਦਿੰਦੇ ਆ। ਹਾਂਜੀ,
ਕਉ ਨਾਨਕ ਜਿਨ ਹੁਕਮ ਪਛਾਤਾ,
ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਗੱਲ ਹੈ ਪਰਮੇਸ਼ਰ ਦੇ ਹੁਕਮ ਨੂੰ ਪਛਾਣਨ ਦੀ। ਹੁਕਮ ਪਛਾਣਨਾ ਕੀ ਹੁੰਦਾ ਹੈ? ਹੁਕਮ ਪਛਾੜਨਾ ਹੁੰਦਾ ਜੋ ਪਹਿਲਾਂ ਹੋਇਆ, ਜੋ ਪਹਿਲਾਂ ਬੀਤ ਚੁੱਕੇ ਸਮੇਂ ਚ ਹੋਇਆ ਉਹ ਠੀਕ ਹੋਇਆ, ਪਰਮੇਸ਼ਰ ਨੂੰ ਜਿਵੇਂ ਪਾਇਆ ਓਦਾਂ ਹੋਇਆ। ਹੁਣ ਜੋ ਹੋ ਰਿਹਾ ਉਹ ਵੀ ਭਲਾ ਹੀ ਹੋ ਰਿਹਾ, ਕਿਉਂਕਿ ਪਰਮੇਸ਼ਰ ਨੂੰ ਪਾ ਰਿਹਾ ਤੇ ਹੋ ਰਿਹਾ। ਆਉਣ ਵਾਲੇ ਸਮੇਂ ਵਿੱਚ ਵੀ ਜੋ ਹੋਵੇਗਾ ਭਲਾ ਹੀ ਹੋਵੇਗਾ, ਕਿਉਂਕਿ ਉਹੀ ਹੋਣਾ ਜੋ ਉਹਨੂੰ ਪਾਉਣਾ। ਇਹਨੂੰ ਕਹਿੰਦੇ ਨੇ ਪ੍ਰਭੂ ਦੇ ਹੁਕਮ ਨੂੰ ਪਛਾਣਨਾ, ਹੁਕਮ ਨੂੰ ਬੁੱਝ ਲੈਣਾ। ਜੋ ਹੋਇਆ ਉਹ ਵੀ ਭਲਾ ਹੋ ਰਿਹਾ, ਜੋ ਹੋਇਆ ਪਹਿਲਾਂ ਹੁਣ ਹੋਵੇਗਾ ਅੱਗੇ ਹੋਵੇਗਾ ਭਲਾ ਹੀ ਹੈ, ਕਿਉਂਕਿ ਉਹਦਾ ਹੁਕਮ ਹੋਇਆ ਤੇ ਦਿਨ ਹੋਇਆ, ਉਹਦਾ ਹੁਕਮ ਹੋਇਆ ਤੇ ਰਾਤ ਹੋਈ ਹੈ, ਉਹਦਾ ਹੁਕਮ ਹੋਇਆ ਤੇ ਛਾਂ ਹੈ, ਉਹਦਾ ਹੁਕਮ ਹੋਇਆ ਤੇ ਧੁੱਪ ਹੈ, ਉਹਦਾ ਹੁਕਮ ਹੋਇਆ ਤੇ ਪਾਪੀ ਨੇ, ਉਹਦਾ ਹੁਕਮ ਹੋਇਆ ਤੇ ਪੁੰਨੀ ਨੇ, ਉਹਦਾ ਹੁਕਮ ਹੋਇਆ ਤੇ ਧਰਮੀ ਨੇ, ਉਹਦਾ ਹੁਕਮ ਹੋਇਆ ਤੇ ਅਧਰਮੀ ਨੇ। ਇਹ ਹੈ ਹੁਕਮ ਨੂੰ ਬੁੱਝ ਲੈਣਾ, ਹੁਕਮ ਨੂੰ ਪਛਾਣ ਲੈਣਾ। ਫਿਰ ਜਦੋਂ ਕੋਈ ਹੁਕਮ ਨੂੰ ਇਸ ਨੂੰ ਬੁੱਝ ਲੈਂਦਾ, ਫਿਰ ਉਸ ਹੁਕਮ ਦੀ ਰਜਾ ਵਿੱਚ ਰਾਜੀ ਹੋ ਕੇ ਚੱਲ ਪਿਆ। ਭਲਾ ਹੀ ਹੈ ਜੀ, ਭਲਾ ਹੀ ਹੈ, ਬੁਰਾ ਨਹੀਂ, ਸਭ ਭਲਾ ਹੀ ਹੈ ਰੇ, ਭਲਾ ਹੀ ਹੋ ਰਿਹਾ, ਭਲਾ ਹੀ ਹੈ, ਭਲਾ ਹੀ ਹੈ। ਏਦਾਂ ਜਦੋਂ ਬਿਰਤੀ ਬਣ ਜਾਏ, ਇਹਨੂੰ ਕਹਿੰਦੇ ਨੇ ਹੁਕਮ ਨੂੰ ਪਛਾਣ ਲੈਣਾ। ਬਾਦਸ਼ਾਹ ਕਹਿੰਦੇ ਜਿਨ੍ਹਾਂ ਨੇ ਇਸ ਹੁਕਮ ਨੂੰ ਪਛਾਣ ਲਿਆ, ਪ੍ਰਭ ਸਾਹਿਬ ਕਾ ਤਿੰਨ ਭੇਦ ਜਾਤਾ, ਉਹਨਾਂ ਨੇ ਉਸ ਹੁਕਮੀ ਦੇ ਭੇਦ ਨੂੰ ਜਦੋਂ ਜਾਣ ਲਿਆ ਨਾ, ਹੁਕਮ ਨੂੰ ਬੁੱਝ ਲਿਆ, ਉਹਨਾਂ ਨੇ ਫਿਰ ਉਸ ਪ੍ਰਭੂ ਸਾਹਿਬ ਦਾ ਭੇਦ ਜਾਣ ਲਿਆ, ਉਹਦੀ ਰਮਜ ਨੂੰ ਜਾਣ ਲਿਆ। ਦੋਹਰਾ ਸ਼੍ਰੀ ਪਰਮੇਸ਼ਰ ਏਕ ਹੈ, ਜਗਰਤ ਦੋਏ ਬਤਾਏ। ਸ਼੍ਰੀ ਪਰਮੇਸ਼ਰ ਇੱਕੋ ਹੀ ਹੈ, ਝਗੜਾ ਕਰਨ ਵਾਲਿਆਂ ਨੇ ਦੋ ਦੱਸ ਦਿੱਤੇ, ਕਿਉਂਕਿ ਝਗੜਾ ਬਣਾਉਣਾ ਸੀ, ਝਗੜਨਾ ਸੀ, ਬਿਰਤੀ ਹੈ ਮਨੁੱਖ ਦੀ, ਝਗੜਾ ਪਾਉਣਾ ਕਿਸੇ ਤਰੀਕੇ ਵੀ ਪਾਈ, ਮੁੱਦਾ ਬਣਾਉਣਾ ਬਿਨਾਂ ਗੱਲ ਤੋਂ। ਮਹਾਰਾਜ ਜੀ ਕਹਿੰਦੇ ਸ਼੍ਰੀ ਪਰਮੇਸ਼ਰ ਤਾਂ ਇੱਕੋ ਹੀ ਹੈ, ਝਗੜਾ ਕਰਨ ਵਾਲਿਆਂ ਨੇ ਦੋ ਦੱਸਿਆ, ਕਿਉਂਕਿ ਝਗੜਾ ਕਰਨਾ ਸੀ। ਉਹ ਕਹਿੰਦਾ ਨਹੀਂ ਸਾਡਾ ਖੁਦਾ, ਉਹ ਕਹਿੰਦਾ ਸਾਡਾ ਰਾਮ ਹੈ, ਉਹ ਕਹਿੰਦਾ ਸਾਡਾ ਅੱਲਾ, ਉਹ ਕਹਿੰਦਾ ਸਾਡਾ ਗੁਸਾਈ ਹੈ। ਹੈ ਤਾਂ ਇੱਕੋ ਹੀ ਨਾ ਪਰਮੇਸ਼ਰ, ਝਗੜਾ ਕਰਨ ਵਾਲਿਆਂ ਨੇ ਦੋ ਦੱਸ ਦਿੱਤੇ। ਸੁਣੋ ਸ਼ਾ ਨਿਸ਼ਚੈ ਕਰੋ ਏਕੋ ਰਾਮ ਖੁਦਾਏ। ਬਾਦਸ਼ਾਹ ਇਸ ਗੱਲ ਨੂੰ ਸੁਣ ਕੇ ਨਿਰਣਾ ਕਰ ਲੈ, ਨਿਸ਼ਚਾ ਕਰ ਲੈ ਕਿ ਰਾਮ ਤੇ ਖੁਦਾ ਦੋਵੇਂ ਹੀ ਇੱਕ ਨੇ, ਰਾਮ ਔਰ ਖੁਦਾ। ਰਾਮ ਰਾਮ ਕਹਿਣ ਵਾਲੇ ਕਬੀਰ ਜੀ ਜਿਸ ਜਗ੍ਹਾ ਤੇ ਪਹੁੰਚੇ ਨੇ, ਅੱਲਾਹੂ ਅੱਲਾਹੂ ਕਹਿਣ ਵਾਲੇ ਮਹਾਰਾਜ ਭਗਤ ਫਰੀਦ ਜੀ ਵੀ ਉੱਥੇ ਪਹੁੰਚੇ। ਆਪੋ ਸਤਨਾਮ ਸ੍ਰੀ ਵਾਹਿਗੁਰੂ। ਸ੍ਰੀ ਗੁਰੂ ਗ੍ਰੰਥ ਸਾਹਿਬ ਚ ਦੋਨੇ ਬਰਾਬਰ ਨੇ ਨਾ, ਰਾਮ ਰਾਮ ਕਹਿਣ ਵਾਲੇ ਮਹਾਰਾਜ ਭਗਤ ਜੈਦੇਵ ਜੀ ਜਿੱਥੇ ਬਿਰਾਜਮਾਨ ਨੇ, ਸੂਰਦਾਸ ਜੀ ਜਿੱਥੇ ਬਿਰਾਜਮਾਨ ਨੇ, ਉੱਥੇ ਅੱਲਾਹੂ ਖੁਦਾ ਖੁਦਾ ਕਹਿਣ ਵਾਲੇ ਮਹਾਰਾਜ ਭਗਤ ਭੀਖਣ ਜੀ, ਭਗਤ ਫਰੀਦ ਜੀ, ਭਗਤ ਸਦਨਾ ਜੀ ਜੈਸੇ ਮਹਾਂਪੁਰਖ ਵੀ ਉੱਥੇ ਹੀ ਬਿਰਾਜਮਾਨ। ਇਹਦੀ ਕੋਈ ਮੰਜ਼ਿਲ ਤਾਂ ਇੱਕੋ ਹੀ ਹੈ ਨਾ, ਟਿਕਾਣਾ ਤਾਂ ਇੱਕੋ ਹੀ ਹੈ। ਸਾਧਨ ਵੱਖੋ ਵੱਖਰੇ ਹੋ ਸਕਦੇ ਹੈ, ਰਸਤੇ ਵੀ ਵੱਖੋ ਵੱਖਰੇ ਹੋ ਸਕਦੇ ਹੈ, ਟਿਕਾਣਾ ਤਾਂ ਇੱਕੋ ਹੀ ਹੈ। ਬਾਦਸ਼ਾਹ ਪਰਮੇਸ਼ਰ ਤਾਂ ਇੱਕੋ ਹੀ ਹੈ, ਉਹੀ ਰਾਮ ਹੈ, ਉਹੀ ਖੁਦਾ ਹੈ, ਦੋਨਾਂ ਚ ਕੋਈ ਭੇਦ ਨਹੀਂ। ਅਰਥ ਕਿਰਪਾਲ ਰਹੀਮ ਕੋ ਏਕੋ ਜਾਣਿਓ ਜਾਏ। ਕਿਰਪਾਲ ਵੀ ਉਸੇ ਨੂੰ ਕਹਿੰਦੇ ਆ, ਕਿਰਪਾ ਕਰਨ ਵਾਲੇ ਨੂੰ, ਤੇ ਰਹੀਮ ਵੀ ਮੁਸਲਮਾਨ ਰਹੀਮ ਕਹਿ ਦਿੰਦੇ ਆ, ਹਿੰਦੂ ਕਿਰਪਾਲ ਕਹਿ ਦਿੰਦੇ ਆ। ਤੋ ਕਿਰਪਾਲ ਦਾ ਮਤਲਬ ਹੈ ਕਿਰਪਾ ਕਰਨ ਵਾਲਾ, ਤੇ ਰਹੀਮ ਦਾ ਵੀ ਮਤਲਬ ਰਹਿਮ ਕਰਨ ਵਾਲਾ, ਰਹਿਮ ਵੀ ਕਿਰਪਾ ਹੀ ਹੁੰਦੀ। ਪਰ ਅੱਜ ਕਹਿੰਦੇ ਦੋਨਾਂ ਦੇ ਅਰਥ ਤਾਂ ਇੱਕੋ ਹੀ ਜਾਣੇ ਜਾਂਦੇ ਨੇ। ਪੱਖ ਬਾਦ ਕਰ ਪਰਸ ਪਰ ਝੂਠੇ ਦੋਏ ਬਣਾਏ। ਪਰ ਪੱਖਵਾਦ ਮਜ਼ਹਬੀ ਖਿੱਚੋ ਖਿੱਚੀ ਵਾਲੇ ਲੋਕਾਂ ਨੇ ਆਪਸ ਵਿੱਚ ਵਾਦ ਵਿਵਾਦ ਕਰਦਿਆਂ ਦੋ ਬਣਾ ਲਏ, ਵੀ ਦੋ ਨੇ ਜੀ ਰੱਬ, ਸਾਡਾ ਰੱਬ ਵੱਖਰਾ ਹੈ ਤੁਹਾਡਾ ਵੱਖਰਾ, ਸਾਡਾ ਖੁਦਾ ਵੱਖਰਾ ਤੁਹਾਡਾ ਰਾਮ ਵੱਖਰਾ ਹੈ, ਇੱਕੋ ਹੀ। ਪਰ ਪੱਖਵਾਦ ਕਰਨ ਵਾਲਿਆਂ ਨੇ ਝੂਠੇ ਦਾਅਵੇ ਕਰਦਿਆਂ परमेश्वर एक है ओदे च वंडी पा के उन्हों दो बना ले। हां जी
हमरो मत है अपर बिद मिलियो दोनों साथ।
साडा मत ए है साडा सिद्धांत ए है कि भावे कोई हिंदू है भावे कोई मुसलमान है सब विच रमिया होया उसे दी जोत सारिया च बिरा ले। अवल अल्लाह नूर उपाया कुदरत के सब बंदे एक नूर ते सब जग उपजया कौन भले को मंदे साडा ही सदा।
सत श्री अकाल।
साडा मत ए है कलगीधर स्वामी जी ने भी ये बचन कहे है अकाल उस्तत बाणी विच पौंटा साहब दी धरती ते गुरदेव ने बाणी रची आ अकाल उस्तत ते रचदिया कहंदे ने हिंदू तुरक को राफ जी इमाम साफी मानस की जात सब है एक है पहचान वो चाहे कोई हिंदू है मुसलमान है राफ जी है इमाम साफी है सब मानस जात करके वेखो ता एको ही ने। मुसलमान नू भी दो ही अखां लगियां हुंदियां हिंदू नू भी दो ही ने। भी जे वेखीए भी जे वह मुसलमान उत्तम ने जा हिंदू उत्तम ने तो एक चार लग गई ने तो एक दो ने दो दो हाथी ने दो दो ही अखा ने दो दो ही कान ने एक को सिर है न्यारे न्यारे देश ने को पेश को प्रभाव है वखो वखरे देशा ते खित्या दे होण करके बारला पेश वखरा हो सकता भी कोई किहो जे कपड़े पाउंदा कोई किहो जा पेश ग्रहण करदा शरीर तो परमेश्वर ने सब देखो जी रचे अखा पैर हाथ दो ही रचे है ना अखा दो ही बनाई सब दियां आ कोई देव नेत करके किसे दी एक होवे गल वखरी है जा किसे दियां दोवे ना होण गल वखरी है पर वो तो सारिया विच ही है। तो महाराज जी कहते साडा मत यह है अपर बिद मिलियो दोनों साथ ये दोवां विच ही मिलिया हुआ हिंदुआ विच भी वह वरतदा ते मुसलमाना विच भी ओही वरतदा है।
हर दोनों ते पृथक पी नई बाद की गात।
कहते साडा मत है भी वह दोनों विच मिलिया भी होया ते दोनों तो वखरा भी है। आखो सतनाम
श्री वाह
सब विच है पर सब तो न्यारा भी है सब विच वरतदा भी है सब तो निर्लेप भी है साडा ये मत है। इस करके साडा कोई बात नहीं किसे साडा कोई पक्षपात नहीं है किसे प्रति।
हुक्म जान साहिब प्रभु दुख सुख जिम बन आए।
प्रभु दे हुक्म नू जानदे होया असी ये वरतदे हां कि जिवे किसे जीव नू दुख सुख मिलदे है आपो अपने कर्मा मुताबक जीव भोगदे हन।
हर खतराए सदी होई है दोष नहीं अर पाए।
जो दुख सुख आन बनदा हुक्म विच चलन वाला जेड़ा गुरमुख है वो कदे दोष नहीं रोकदा परमेश्वर विच कि मैनू दुख मिलिया जा मैनू आ समस्या आई है वो सदा खेड़े च रहिंदा भी जो हो रहा उहदे हुक्म च ही हो रहा उहदी रजा च ही हो रहा उहदे पाणे च ही वरत रहा वो कदे परमेश्वर नू लांभा नहीं पैंदा। गुरदेव ने आप एक खेड दे विच वर्तना कीता पंजवे पातशाह आप इस अवस्था च वरते ने गुरदेव उलांभा दिता ही नहीं। उलाहनो मैं काहू ना दियो मन मीठ तुहारो उलांभा दिता ही नहीं मेरे पातशाह ने एहो जी अवस्था च कहंदे असी वरतदे हां।
सत नाम को सिमरनो त्यागन तन अभ्यास।
नाम दा सिमरन करना और तन का जेड़ा अभिमान है ओनू त्यागना यह अभ्यास कर के मैं शरीर नहीं हाँ यह अभ्यास कर के मैं तन नहीं हाँ मैं तन तो न्यारा हाँ यह अभ्यास करना नाल सिमरन करना कहते ए है गुरमत का सिद्धांत।
तीनों ते प्रभु को मिले होए ब्रह्म ज्ञान प्रकाश।
कहते तीन चीजा ने पहला हुक्म विच चलना उदी रजा च रह के कदे नू लांभा ना देना दूजा सिमरन करना तीजा तन अभिमान त्यागना के मैं तन नहीं हां
ਗੁਰਦੇਵ ਕਹਿੰਦੇ ਨਾ ਤਿੰਨਾਂ ਕਰਕੇ ਪ੍ਰਭੂ ਦੇ ਸਰੂਪ ਦੀ ਪ੍ਰਾਪਤੀ ਹੁੰਦੀ ਹੈ, ਬ੍ਰਹਮ ਗਿਆਨ ਦਾ ਪ੍ਰਕਾਸ਼ ਹੁੰਦਾ ਹੈ।
ਹਿੰਦੂ ਹੋਏ ਕੈ ਤੁਰਕ ਹੋਏ ਤੀਨੋ ਜਿਨੋ ਕਮਾਏ।
ਕਹਿੰਦੇ ਭਾਵੇਂ ਕੋਈ ਹਿੰਦੂ ਹੋਵੇ ਤੇ ਭਾਵੇਂ ਕੋਈ ਮੁਸਲਮਾਨ ਹੋਵੇ, ਜਿਹੜਾ ਇਹਦਾ ਤਿੰਨਾਂ ਦੀ ਕਮਾਈ ਕਰ ਲੇ, ਚਾਹੇ ਕੋਈ ਹਿੰਦੂ ਕਰ ਲੇ ਚਾਹੇ ਕੋਈ ਮੁਸਲਮਾਨ ਕਰ ਲਵੇ,
ਪਾਰ ਪਰੇ ਭਵ ਸਿੰਧ ਤੇ ਜਨਮ ਕਲੇਸ਼ ਮਿਟਾਏ।
ਭਾਵ ਸਾਗਰ ਤੋਂ ਇਹ ਸੰਸਾਰ ਸਮੁੰਦਰ ਤੋਂ ਪਾਰ ਉਤਰ ਜਾਂਦਾ ਔਰ ਉਹਦੇ ਜਨਮ ਜਨਮਾਂਤਰਾਂ ਦੇ ਕਲੇਸ਼ ਮਿਟ ਜਾਂਦੇ, ਉਹ ਜਨਮਾਂ ਜਨਮਾਂ ਦੇ ਕਲੇਸ਼ਾਂ ਤੋਂ ਮੁਕਤ ਹੋ ਜਾਂਦਾ ਹੈ।
ਤੀਨੋ ਕੋ ਵਿਸਤਾਰ ਕਰ ਕਹੇ ਜੇ ਅਰਥ ਵਿਸਾਲੇ।
ਮਹਾਰਾਜ ਜੀ ਕਹਿੰਦੇ ਬਾਦਸ਼ਾਹ ਤੈਨੂੰ ਸੰਖੇਪ ਜੀ ਜਾਣਕਾਰੀ ਦੇ ਦਿੱਤੀ ਹੈ, ਜੇ ਅਸੀਂ ਇਹਨਾਂ ਤਿੰਨਾਂ ਦਾ ਵਿਸਾਰ ਕਰੀਏ ਤੇ ਫਿਰ ਗੱਲਬਾਤ ਬਹੁਤ ਲੰਮੀ ਹੋ ਜਾਏਗੀ ਤੇ ਨਾ ਤੇਰੇ ਕੋਲ ਇੰਨਾ ਸਮਾਂ ਸੁਣਨ ਦਾ ਨਾ ਸਾਡੇ ਕੋਲ ਕਹਿਣ ਦਾ, ਕਿਉਂਕਿ ਇਹ ਤਿੰਨੇ ਗੱਲਾਂ ਵਿਸਥਾਰ ਕਰਕੇ ਉੱਥੇ ਕਹੀਆਂ ਜਾਂਦੀਆਂ ਜਿੱਥੇ ਕੋਈ ਅਧਿਕਾਰੀ ਬੈਠਾ ਹੋਵੇ ਸੁਣਨ ਵਾਲਾ, ਤੇ ਤੈਨੂੰ ਬਸ ਮੋਟਾ ਜਿਹਾ ਦੱਸ ਦਿੱਤਾ, ਸੰਖੇਪ ਵਿੱਚ ਤੈਨੂੰ ਇਹ ਜਾਣਕਾਰੀ ਦੇ ਦਿੱਤੀ ਹੈ।
ਅਧਿਕ ਹੋਏ ਕਹਿ ਤੱਕ ਸੁਣੋ ਛੂਟੇ ਬੰਧਨ ਜਾਲੇ।
ਵਿਸਥਾਰ ਕਰਕੇ ਦੱਸਣ ਲੱਗੀਏ ਤਾਂ ਬਹੁਤ ਪਰੇ ਤੋਂ ਪਰੇ ਗੱਲ ਚੱਲੀ ਜਾਣੀ ਹੈ, ਤੂੰ ਕਿੱਥੇ ਤੱਕ ਸੁਣੇਗਾ। ਗੱਲ ਕੀ ਵੀ ਜਿਹੜਾ ਕੋਈ ਇਹਨਾਂ ਤਿੰਨਾਂ ਦੀ ਕਮਾਈ ਕਰ ਲੈਂਦਾ, ਚਾਹੇ ਹਿੰਦੂ ਹੋਵੇ ਚਾਹੇ ਮੁਸਲਮਾਨ ਹੋਵੇ, ਤਿੰਨ ਕਿਹੜੇ? ਹੁਕਮ ਮੰਨਣਾ, ਰਜਾ ਚ ਰਹਿਣਾ, ਨਾਮ ਸਿਮਰਨਾ ਔਰ ਤਨ ਦਾ ਅਭਿਮਾਨ ਛੱਡਣਾ, ਉਹ ਬੰਧਨਾਂ ਤੋਂ ਛੁੱਟ ਜਾਂਦਾ, ਉਹ ਬੰਧਨਾਂ ਤੋਂ ਮੁਕਤ ਹੋ ਜਾਂਦਾ, ਭਾਵੇਂ ਹਿੰਦੂ ਹੋਵੇ ਤੇ ਭਾਵੇਂ ਮੁਸਲਮਾਨ ਹੋਵੇ।
ਸੁਮਤਵੰਤ ਥੋਰੇ ਕਹੇ ਸਮਝੇ ਬਾਤ ਵਿਸਾਲੇ।
ਮਹਾਰਾਜ ਜੀ ਨੇ ਨਾਲ ਇਹ ਵੀ ਬਚਨ ਕੀਤਾ, ਬਾਦਸ਼ਾਹ ਜਿਹੜਾ ਸਿਆਣਾ ਬੰਦਾ ਹੁੰਦਾ ਨਾ, ਸੁਮਤਵਾਨ, ਉਹ ਥੋੜੀ ਗੱਲ ਕਹਿਣ ਨਾਲ ਬਹੁਤੀ ਸਮਝ ਜਾਂਦਾ। ਮੂਰਖ ਨੂੰ ਬਹੁਤੀ ਗੱਲ ਵੀ ਕਹੋ ਤੇ ਉਹਨੂੰ ਥੋੜੀ ਜਿੰਨੀ ਵੀ ਸਮਝ ਨਹੀਂ ਪੈਂਦੀ, ਸਿਆਣਾ ਬੰਦਾ ਉਹ ਹੁੰਦਾ ਵੀ ਥੋੜੇ ਸ਼ਬਦਾਂ ਵਿੱਚ ਕਈ ਗੱਲ ਨੂੰ ਬਹੁਤੇ ਰੂਪ ਕਰਕੇ ਸਮਝ ਲੈਂਦਾ, ਜਾਣ ਲੈਂਦਾ।
ਜਿਨ ਕੋ ਲਗੀ ਖੁਦਾਏ ਸੇ ਅਕਲ ਕਮਾਲ।
ਬਾਦਸ਼ਾਹ ਜੇ ਤੂੰ ਸਾਨੂੰ ਪੁੱਛੇ ਵੀ ਅਕਲਮੰਦ ਕੌਣ ਹੈ, ਅਕਲਮੰਦ ਜੇ ਤੂੰ ਸਾਨੂੰ ਪੁੱਛੇ, ਤੇਰੀ ਦ੍ਰਿਸ਼ਟੀ ਚ ਚੰਦੂ ਬੈਠਾ ਹੈ ਅਕਲਮੰਦ ਹੋਵੇਗਾ? ਆ ਤੇਰੀ ਕਚਹਿਰੀ ਵਿੱਚ ਵਜ਼ੀਰ ਬੈਠੇ ਨੇ, ਅਹਿਲਕਾਰ ਬੈਠੇ ਨੇ, ਤੂੰ ਸੋਚਦਾ ਹੋਣਾ ਵੀ ਬੜੇ ਬੜੇ ਅਕਲਮੰਦ ਨੇ। ਜੇ ਤੂੰ ਸਾਨੂੰ ਪੁੱਛੇ ਵੀ ਅਕਲਮੰਦ ਕੌਣ ਹੈ ਅਕਲਮੰਦ, ਤਾਂ ਸਾਡਾ ਸਿਧਾਂਤ ਇਹ ਹੈ ਵੀ ਜਿਹਦੇ ਅੰਦਰ ਪਰਮੇਸ਼ਰ ਨੂੰ ਖੁਦਾ ਨੂੰ ਮਿਲਣ ਦੀ ਲਟਕ ਲੱਗ ਗਈ ਹੈ ਉਹ ਅਕਲਮੰਦ ਹੈ, ਉਹ ਅਕਲਮੰਦ ਹੈ ਜਿਹਦੇ ਅੰਦਰ ਉਸ ਰੱਬ ਨੂੰ ਮਿਲਣ ਦੀ ਲਟਕ ਲੱਗ ਗਈ ਹੈ, ਪਰਮੇਸ਼ਰ ਨੂੰ ਮਿਲਣ ਦੀ ਸਿੱਕ ਲੱਗ ਗਈ ਹੈ।
ਇਮ ਸਤਿਗੁਰ ਕੇ ਕੈਤ ਬਚ ਰਵ ਪਸ਼ਚਿਮ ਅਸਤਾਏ।
ਬਚਨ ਕਰਦਿਆਂ ਕਰਦਿਆਂ ਇੰਨੇ ਨੂੰ ਸ਼ਾਮ ਦਾ ਸਮਾਂ ਹੋ ਗਿਆ ਸੀ, ਸੂਰਜ ਛੁੱਟ ਗਿਆ।
ਸੰਧਿਆ ਲੱਖ ਕਰ ਸ਼ਾਹ ਤਬ ਕਰੇ ਵਿਸਰਜਨ ਗਾਏ।
ਸੰਧਿਆ ਦਾ ਸਮਾਂ ਹੋ ਗਿਆ ਤੇ ਬਾਦਸ਼ਾਹ ਨੇ ਗੁਰਦੇਵ ਨੂੰ ਵਿਦਾ ਕੀਤਾ।
ਉੱਠੇ ਗੁਰੂ ਨਿਤ ਸੇਵੈਰ ਚੰਦੂ ਅਵਸਰ ਪਾਏ।
ਸਤਿਗੁਰੂ ਜੀ ਜਦੋਂ ਉੱਠ ਕੇ ਕਚਹਿਰੀ ਚੋਂ ਬਾਹਰ ਆਏ ਤੇ ਚੰਦੂ ਨੇ ਮੌਕਾ ਪ੍ਰਾਪਤ ਕੀਤਾ।
ਮੈਂ ਲੈ ਜਾਵੋ ਨਿਜ ਸਦਨ ਰਾਖੋ ਸੇਵ ਕਰਾਏ।
ਬਾਦਸ਼ਾਹ ਨੂੰ ਕਹਿਣ ਲੱਗਾ, ਸਤਿਗੁਰੂ ਜਦੋਂ ਬਾਹਰ ਨੂੰ ਚਲੇ ਗਏ ਨਾ, ਤੇ ਬਾਦਸ਼ਾਹ ਨੂੰ ਕਹਿਣ ਲੱਗਾ ਚੰਦੂ ਬਾਦਸ਼ਾਹ ਸਲਾਮਤ, ਗੁਰੂ ਜੀ ਨੂੰ ਮੈਂ ਘਰ ਲੈ ਜਾ, ਆਪਣੇ ਘਰ ਲਿਜਾ ਕੇ ਮੈਂ ਇਹਨਾਂ ਦੀ ਸੇਵਾ ਟਹਿਲ ਕਰਦਾ। ਬਾਦਸ਼ਾਹ ਅੱਗੇ ਹੀ ਚਾਹੁੰਦਾ ਸੀ ਵੀ ਚੰਦੂ ਲੈ ਜੇ, ਚੰਦੂ ਦੇ ਕੋਲੋਂ ਹੀ ਸਾਰੀ ਕਰਤੂਤ ਕਰਾਉਣਾ ਚਾਹੁੰਦਾ ਸੀ। ਚੰਦੂ ਨੂੰ ਸਮਝ ਨਹੀਂ ਸੀ ਵੀ ਮੈਂ ਇਹ ਮਾੜਾ ਕੰਮ ਕਰ ਰਿਹਾ। ਕਹਿੰਦਾ ਜੀ ਮੈਂ ਲੈ ਜਾ ਇਹਨਾਂ ਨੂੰ ਘਰੇ, ਮੈਂ ਘਰ ਲਿਜਾ ਕੇ ਇਹਨਾਂ ਦੀ ਸੇਵਾ ਕਰਾਂਗਾ।
ਸਮਝਾਵੋ ਸਭ ਬਾਰਤਾ ਤੁਮਰੀ ਦਿਸ਼ ਤੇ।
ਸਾਡੇ ਵੱਲੋਂ ਮੈਂ ਸਾਰੀ ਗੱਲ ਬਾਤ ਗੁਰੂ ਜੀ ਨੂੰ ਸਮਝਾਵਾਂਗਾ।
ਲਿਓ ਦੋਏ ਲਾਖ ਸੁਖੇ ਨਹੀਂ ਰੱਖੇ ਨਾ ਤਸ ਕਰ ਕੋਈ।
2 ਲੱਖ ਰੁਪਈਆ ਜਿਹੜਾ ਤੁਸੀਂ ਜੁਰਮਾਨਾ ਲਾਇਆ ਉਹ ਵੀ ਲੈ ਲਵਾਂਗਾ, ਤੇ ਫਿਰ ਨਾਲੇ ਮੈਂ ਉਹਨਾਂ ਨੂੰ ਸਮਝਾਵਾਂਗਾ ਵੀ ਉਹ ਆਪਣੇ ਕੋਲ ਚੋਰ ਚੱਕਿਆਂ ਨੂੰ ਨਾ ਰੱਖਿਆ ਕਰਨ।
ਬਿਨਾਂ ਦੰਡ ਤੇ ਹਟੇ ਨੇ देश ना हुए आराम।
जे आपा इना नू एदा ही भेज दिता, इना नू 2 लाख रुपये दा दंड ना लाया ते फिर अपने देश नू पंजाब नू आराम नहीं मिलना, लोग सुखी नहीं बसने।
करो न्याय ईमान तुम सुजस जगत अभिराम।
बादशाह जे तू एदा दा न्याय इंसाफ करे ते तेरा सुजस होवेगा जगत विच, के जे गुरु जी ने गलती कीती तू उन्हां नू भी दंड लाया है, एदे नाल तेरी महिमा होवेगी।
शहजादा रखे निकट पाए तिदार खसोए।
लोकां च गल जाएगी भी गुरु जी ने शहजादे खुसरो नू अपने कोल पनाह दित्ती, तदे उन्हां नू दंड दित्ता बादशाह, ताए उन्हां नू दंड दे के 2 लाख रुपया लिया।
मैं भी जाए बोरो करे उर दीर्घ डर।
मुड़ के अगे तो फिर गुरु जी किसे प्रकार की गलती नहीं करनगे, होरां नू भी लोकां नू कन्न हो जाणगे, दूजे लोकां तक भी फिर चंगा मैसेज जावेगा।
तुमको दोष ना होए कुछ मैं ले हूं 2 लाख।
तुहानू नहीं कोई दोष लगदा बादशाह, बेफिक्र हो जाओ, 2 लाख रुपया मैं आपे कढ़ा लवांगा, मैं लवांगा इन्हां कोलों।
करो खजाने दाखली 3-4 दिन रात।
4 दिन गुरु जी नू रखांगा अपने कोल ते 2 लाख रुपया लैके मैं तुहाडे खजाने च जमा करा देंगा।
अब ना बने कश्मीर को रावर करन प्यान।
बादशाह तुहानू लोर रहिंदिया कुछ समा, कई महीने बीत गए ने, इत्थे 2-3 महीने लंघ गए, हुण तुहाडा कश्मीर जाना नहीं बनदा, दिल्ली वेला छड के आए हो, कई दिन हो गए ने तुहानू, तुसी हुण कश्मीर जाना कैंसल कर दियो। चंदू लियाया ते ही कह के सी भी कश्मीर चलो जी, गर्मियां दे दिन उत्थे कट्टियो। हुण कहदा जी कोई लोड नहीं, क्योंकि जेड़े काम नू लियाया सी उह तां इहने कामयाब हो गया। उहदे च चंदू सतगुरां नू बुला लिया, कहदा जी हुण तुहानू जम्मू जाण दी कश्मीर जाण दी लोड़ नहीं, तुसी हुण इत्थों दिल्ली वापस चले जाओ, क्योंकि इन्ना लम्मा समा अपना राज भाग छड के राजधानी छड के बाहर नहीं जाना चाहिदा सियाणे बादशाह नू।
मर्जी उर दिल्ली चलो मान बिनोद मान।
मेरी तां इही मर्जी आ, बाकी दे वजीर भी यही कहंदे आ भी तुसी हुण दिल्ली नू ही वापस चले चलो।
आप करो अब कूच को पाछे ले तन सोए।
तुसी हुण कूच करो ते मैं 3-4 दिन ताई गुरु साहब नू रख के अपने कोल ते जेड़े पैसे ने ना कोलो लै लवांगा।
करे सिफारिश तबों को ने सुनिए तिस जोए।
बादशाह सलामत, तुसी इस गल दा ख्याल रखियो भी जे तुहाडे कोल कोई गुरु जी दी सिफारिश करन आवे तू सुननी नहीं, तू मेरे ते यकीन रखना, तू कोई सिफारिश किसे दी मननी नहीं ना ही सुननी है।
हां कहवाई शाहते निकसे तत छिन आए।
बादशाह कोल ने अपनी इस गल लई हामी भरवा ली ते ए बड़ी काली नाल चल के बाहर आया बादशाह दी कचहरी चो।
करे सिपाही संग गुर निज डेरे को लियाए।
अपने सिपाहियां नू इशारा कीता भी गुरु जी नू इत्थों ही नाल अपनी निगरानी विच लै के टुर पो। ए नाल लै के सतगुरां नू अपनी हवेली च आ गया जिनू लाल हवेली कहिंदे सन।
5 सिक ड्योढ़ी बिके कर कै कैद बिठाए।
हवेली च लै के गया ते जेड़े महाराज जी नाल 5 सिख सी, हवेली दी जेड़ी ड्योढ़ी दे विच इक कमरा बनिया हुंदा, उहदे विच 5 सिखां नू बन के रस्सियां दे नाल जूड़ के ते उहनां नू उत्थे रख लिया।
अंतर गुरु उतार कै कै कहार निटसाए।
और सतगुरु जी दी पालकी अंदर जाके उतार के ते जेड़े कहार सी ना महाराज जी दी पालकी उहनां नू कह इथों निकल जाओ, दस्सो ना बाहर जाके भी गुरु जी नू किथे छड के गए आ, चुप चपीते निकल जाओ। कहारा नू डरावा दे के भजा दिता।
तिमर पए कर ले बरे डेरा दियो कराए।
रात दे हनेरे विच, क्योंकि शाम जी हो गई सी जदों बादशाह दी कचहरी च गए, हनेरा जा पिया होया सी, हनेरे दे विच ए सतगुरु जी नू 5 सिखां नू नाल लै के अपनी हवेली दे विच नजर बंद कर लिया।
ब्रिंद सिपाही दृढ़ करे सावधान हर खाए।
हवेली दे बाहर सिपाही खड़े कर दिते शस्त्रधारी, उहनां नू ਕਿਹਾ ਵੀ ਸਾਵਧਾਨੀ ਨਾਲ ਇੱਥੇ ਪਹਿਰਾ ਦਿਓ, ਵੇਖਿਓ ਕੋਈ ਸਿੱਖ ਨਾ ਆ ਜਾਏ ਇੱਥੇ, ਕਿਸੇ ਪ੍ਰਕਾਰ ਦਾ ਸ਼ੋਰ ਨਾ ਪਵੇ, ਗੱਲ ਨਾ ਪ੍ਰਗਟ ਹੋਵੇ। ਏਦਾਂ ਸਿਪਾਹੀਆਂ ਨੂੰ ਖੜੇ ਕਰ ਦਿੱਤਾ।
ਨਿਸਬਾ ਸੁਰ ਠਾਂਡੇ ਰੋ ਗਏ ਹੱਥ ਅਸ ਢਾਲੇ।
ਇਹਨੇ ਸਿਪਾਹੀਆਂ ਨੂੰ ਕਹਿ ਦਿੱਤਾ ਵੀ ਰਾਤ ਦਿਨ ਪੂਰਾ ਤਿਆਰ ਬਰ ਤਿਆਰ ਹੋ ਕੇ ਇੱਥੇ ਪਹਿਰਾ ਦੇਣਾ, ਢਾਲ ਕਿਰਪਾਨ ਫੜ ਕੇ, ਕਿਸੇ ਨੇ ਢਿੱਲ ਮੱਠ ਦੀ ਰੱਖਣੀ।
ਨਿਕਟ ਨਾ ਆਵਨ ਦਿਓ ਕਿਸ ਭੇਰ ਕੀ ਵਾਰ ਵਿਸਾਲੇ।
ਇਹ ਦਰਵਾਜਾ ਵੱਡਾ ਬੰਦ ਹੀ ਰੱਖਣਾ, ਜੇ ਅੰਦਰ ਕਿਸੇ ਨੇ ਜਾਣਾ ਵੀ ਹੈ ਤੇ ਛੋਟੀ ਮੋਰੀ ਖੋਲਣੀ ਹੈ, ਉਹਦੇ ਰਾਹੀਂ ਅੰਦਰ ਜਾਣਾ ਆਵਣਾ, ਤੇ ਕਿਸੇ ਅਣਪਛਾਤੇ ਵਿਅਕਤੀ ਨੂੰ ਇੱਥੇ ਨੇੜੇ ਤੇੜੇ ਫਰਕਣ ਹੀ ਨੀ ਦੇਣਾ। ਕੋਈ ਵੀ ਆਵੇ, ਨੇੜੇ ਨੀ ਕਿਸੇ ਨੂੰ ਆਉਣ ਦੇਣਾ।
ਮਨ ਭਾਵਤ ਮੇਰੀ ਪਾਈ ਹਰ ਕੇ ਮੂੜ ਬਿਸਾਲ।
ਬੜਾ ਖੁਸ਼ ਹੈ, ਕਹਿੰਦਾ ਅੱਜ ਮੇਰੀ ਮਨ ਭਾਉਂਦੀ ਹੋ ਗਈ, ਜਿਹੜੀ ਮੈਂ ਪਿਛਲੇ ਕਈ ਮਹੀਨਿਆਂ ਤੋਂ ਚਾਹੁੰਦਾ ਸੀ ਨਾ ਵੀ ਹੋ ਜੇ, ਉਹ ਮੇਰੀ ਮਨ ਭਾਉਂਦੀ ਅੱਜ ਬਣ ਆਈ ਹੈ।
ਸੁਪਤੇ ਉਹ ਖਾਤਰ ਜਮਾ ਕਰ ਕਰ ਠਾਂਡੇ ਨਰ ਜਾਲ।
ਠਾਕੁਰਾਂ ਨੂੰ ਆਪਣੀ ਹਵੇਲੀ ਚ ਨਜ਼ਰ ਬੰਦ ਕਰਕੇ ਮਿਲਿਆ ਨੀ ਪਹਿਲੀ ਰਾਤ, ਇਹ ਗਿਆ ਬੜੀ ਤਸੱਲੀ ਜੀ ਕਰਕੇ ਪੂਰੀ ਵੇਖ ਕੇ ਵੀ ਇੱਥੇ ਪੂਰਨ ਤੌਰ ਤੇ ਹੁਣ ਪਹਿਰੇ ਤੇ ਹਨ ਛੁਪਾਈ। ਇਹ ਜਾ ਕੇ ਆਪਣੇ ਪਲਗੇ ਤੇ ਸੌ ਗਿਆ ਬਲੇਛ।
ਦੋਹਰਾ ਨਿਸਾ ਬੀਤੀ ਪੁਨ ਪ੍ਰਾਤ ਪੀ ਸ਼ਾਹ ਬਾਤ ਕਹਿ ਦੀਨ।
ਰਾਤ ਬੀਤ ਗਈ, ਅਗਲਾ ਦਿਨ ਚੜਿਆ ਤੇ ਬਾਦਸ਼ਾਹ ਜਹਾਂਗੀਰ ਨੇ ਹੁਕਮ ਕਰ ਦਿੱਤਾ ਵੀ ਅੱਜ ਆਪਾਂ ਵਾਪਸੀ ਦਿੱਲੀ ਨੂੰ ਜਾਣਾ। ਵਾਪਸੀ ਕੂਚ ਦੇ ਨਗਾਰੇ ਜਿਹੜੇ ਨੇ ਉਹ ਬਾਦਸ਼ਾਹ ਨੇ ਵਜਵਾ ਦਿੱਤੇ।
ਬਜੇ ਨਗਾਰੇ ਕੂਚ ਕੇ ਸੁਧ ਸਭੋਂ ਸੁਣ ਲੀਨ।
ਜਦੋਂ ਕੂਚ ਦੇ ਨਗਾਰੇ ਵੱਜੇ, ਸਭ ਨੇ ਸੁਧ ਸੁਣ ਲਈ, ਜਿੰਨੇ ਸਿਪਾਹੀ ਸੀ, ਜਿੰਨੀਆਂ ਫੌਜਾਂ ਸੀ, ਲਾਹੌਰ ਵਿੱਚ ਜਿੰਨੇ ਸਰਕਾਰੇ ਦਰਬਾਰੇ ਅਹਿਲਕਾਰ ਸਨ, ਸਭ ਨੂੰ ਖਬਰ ਹੋ ਗਈ ਕਿ ਬਾਦਸ਼ਾਹ ਨੇ ਕੂਚ ਦੇ ਨਗਾਰੇ ਵਜਾ ਦਿੱਤੇ ਹਨ।
ਚੌਪਾਈ ਹਜ਼ਰਤ ਜਬ ਤਿਆਰ ਹੋਏ ਗਏ।
ਚੰਦੂ ਨੇ ਵੇਖਿਆ ਵੀ ਬਾਦਸ਼ਾਹ ਨੇ ਜਾਣਾ ਅੱਜ, ਤੇ ਮੈਂ ਜਾਣਦਾ ਜਾਂਦਾ ਉਹਨੂੰ ਵਿਦਾ ਹੀ ਕਰਾਂ ਵਾ, ਤੇ ਆਪ ਇੱਥੇ ਛੁੱਟੀ ਲੈ ਕੇ ਕੁਝ ਦਿਨ ਰਹਿਣ ਦੀ ਆਗਿਆ ਵੀ ਲੈ ਲਵਾਂਗਾ। ਤੋ ਚੰਦੂ ਚੱਲ ਕੇ ਬਾਦਸ਼ਾਹ ਵੱਲ ਆਇਆ ਜਿੱਥੇ ਬਾਦਸ਼ਾਹ ਤਿਆਰੀ ਕਰ ਰਿਹਾ ਸੀ ਜਾਣ ਦੀ।
ਚੰਦੂ ਅਗੀ ਮੇਲ ਤਬ ਕੀ
ਆਹਾ ਪਾਪੀ ਹਥਿਆਰਾ, ਦੋਖੀ ਗੁਰੂ ਘਰ ਦਾ ਚੰਦੂ ਆ ਕੇ ਜਹਾਂਗੀਰ ਨੂੰ ਮਿਲਿਆ।
ਦਿਓ ਪ੍ਰਵਾਨਗੀ ਮੁਝ ਕੋ ਆਪੋ,
ਕਹਿੰਦਾ ਬਾਦਸ਼ਾਹ ਸਲਾਮਤ ਮੈਨੂੰ ਇਸ ਗੱਲ ਦੀ ਪ੍ਰਵਾਨਗੀ ਦੇ ਦਿਓ।
ਤਿੰਨ ਚਾਰਕ ਮੈਂ ਕਰਵ ਮਿਲਾਪੋ,
ਮੈਂ ਚਾਰਕ ਦਿਨ ਇੱਥੇ ਰਹਿਣਾ ਚਾਹੁੰਦਾ ਤੇ ਚਾਰਕ ਦਿਨਾਂ ਬਾਅਦ ਤੁਹਾਨੂੰ ਮਿਲ ਪੈਣਾ, ਹੋ ਸਕਦਾ ਰਸਤੇ ਚ ਤੁਹਾਨੂੰ ਆ ਮਿਲਾ।
ਕਛੂ ਮਾਮਲੇ ਕੀ ਰਹਿ ਕਾਰੇ,
ਇੱਥੇ ਨਾ ਜੀ ਇਹ ਦੀਵਾਨ ਜੋ ਸੀ ਬਾਦਸ਼ਾਹ ਦਾ ਜਿਹੜਾ ਆਮਦ ਖਰਚ ਦਾ ਹਿਸਾਬ ਕਿਤਾਬ ਇਹ ਸਾਂਭਦਾ ਸੀ, ਕਹਿੰਦਾ ਜੀ ਇੱਥੇ ਕੁਝ ਮਾਮਲੇ ਦੇ ਪੈਸੇ ਰਹਿ ਗਏ ਨੇ, ਉਹ ਮੈਂ ਉਗਰਾਹਣੇ ਨੇ, ਹਾਲੇ ਹਿਸਾਬ ਕਿਤਾਬ ਰਹਿੰਦਾ, ਮੈਨੂੰ ਚਾਰ ਕੁ ਦਿਨ ਲੱਗ ਜਾਣੇ ਆ, ਤੇ ਮੈਂ ਉਹ ਸਾਰਾ ਹਿਸਾਬ ਕਿਤਾਬ ਕਰਕੇ ਤੇ ਫੇਰ ਆਵਾਂਗਾ।
ਇੱਕ ਸੰਮਤ ਕੀ ਕਰਨ ਸੰਭਾਰੇ,
ਬਾਦਸ਼ਾਹ ਪੂਰਾ ਇੱਕ ਸਾਲ ਦਾ ਖਰਚ ਪਰਚ ਹੈ, ਕਿਹੜਾ ਕੋਈ ਸੌਖਾ ਕੰਮ ਹੈ। ਕਹਿੰਦਾ ਜੀ ਹਾਲੇ ਨਿਬੜਿਆ ਨੀ ਮੇਰਾ ਕੰਮ, ਇੱਕ ਸਾਲ ਦੀ ਆਮਦ ਦਾ ਖਰਚਾ ਜਿਹੜਾ ਮੈਂ ਸੰਭਾਲਣਾ ਹੈ।
ਨਵੀਂ ਸਿੰਧ ਲਾਗੇ ਸਮੁਦਾਏ,
15-20 ਮੁਨੀਮ ਲਾਏ ਹੋਏ ਨੇ ਹਿਸਾਬ ਕਿਤਾਬ ਕਰਨ, ਮੁਨਸ਼ੀ ਲੱਗੇ ਹੋਏ ਨੇ ਕੰਮ ਕਰਨ।
ਜਮਾ ਖਰਚ ਕੋ ਸਭ ਸਮਝਾਏ,
ਮੈਂ ਉਹਨਾਂ ਨੂੰ ਸਮਝਾਇਆ ਹੋਇਆ ਵੀ ਜਿਹੜੇ ਜਮਾ ਹੋਏ ਨੇ ਉਹ ਵੀ ਲਿਖੋ, ਜਿਹੜਾ ਖਰਚ ਹੋਇਆ ਉਹ ਵੀ ਲਿਖੋ, ਤੇ ਜਿਹੜੇ ਬਚੇ ਨੇ ਖਰਚੇ ਤੋਂ ਬਾਅਦ ਉਹ ਵੀ ਲਿਖੋ।
ਕਰ ਫਰੇਬ ਕੋ ਛੋਰੇ ਉਹ ਸਾਥ,
ਬਾਦਸ਼ਾਹ ਵਾਲੇ ਨੇ ਫਰੇਬ ਜਿਹਾ ਕਰਕੇ, ਕਰਤੂਤ ਤਾਂ ਇਹਨੇ ਹੋਰ ਕਰਨੀ ਸੀ, ਬਾਦਸ਼ਾਹ ਨੇ ਵੀ ਕਿਹਾ ਹੋਇਆ ਸੀ, ਗੁਰੂ ਸਾਹਿਬ ਨੂੰ ਯਾਸਾ ਨਾਮ ਦੀ ਸਜ਼ਾ ਦੇਣ ਦਾ ਹੁਕਮ ਹੋਇਆ। ਯਾਸਾ ਇੱਕ ਐਸੀ ਸਜ਼ਾ ਹੈ ਕਿ ਤਨ ਦਾ ਖੂਨ ਤਨ ਦੇ ਵਿੱਚ ਹੀ ਸਾੜ ਦੇਣਾ, ਖੂਨ ਜ਼ਮੀਨ ਤੇ ਨਾ ਡਿੱਗਣ ਦੇਣਾ, ਕੋਈ ਜ਼ਖਮ ਕਰਕੇ ਜਾਂ ਕਿਸੇ ਪ੍ਰਕਾਰ ਨਾਲ ਕੱਟ ਕੇ। ਇਹ ਮਹਾਂਪੁਰਖਾਂ ਪੀਰਾਂ ਅਵਤਾਰਾਂ ਵਾਸਤੇ ਸਜ਼ਾ ਜਿਹੜੀ ਸੀ ਮੁਕਰਰ ਕੀਤੀ ਹੁੰਦੀ ਸੀ ਕਿ ਕਿਸੇ ਮਹਾਂਪੁਰਖ ਦਾ ਖੂਨ ਜ਼ਮੀਨ ਤੇ ਡਿੱਗੇਗਾ, ਉਹਦੇ ਨਾਲ ਬਹੁਤ ਦੂਰ ਤੱਕ ਮਾੜਾ ਸੁਨੇਹਾ ਜਾਂਦਾ ਹੈ, ਉਹ ਯਾਸਾ ਨਾਮ ਦੀ ਸਜ਼ਾ ਸੀ। ਉਹ ਚੰਦੂ ਨੇ ਕਰਤੂਤ ਤਾਂ ਉਹ ਕਰਨੀ ਸੀ, ਬਾਦਸ਼ਾਹ ਨੂੰ ਕਹਿੰਦਾ ਜੀ ਤੁਸੀਂ ਜਾਓ, ਮੈਂ ਚਾਰ ਕੁ ਦਿਨਾਂ ਚ ਸਾਰਾ ਹਿਸਾਬ ਕਿਤਾਬ ਕਰਕੇ ਆਉਂਦਾ ਹਾਂ।
ਸ਼ਾਹ ਨਚਿਤ ਵੀ ਪੁਨ ਗੁਰਦਾਤ,
ਬਾਦਸ਼ਾਹ ਸੀ, ਬਾਦਸ਼ਾਹਾਂ ਦੇ ਵੱਡੇ ਕੰਮ ਹੁੰਦੇ, ਉਹਨੇ ਮੁੜ ਕੇ ਸਤਿਗੁਰਾਂ ਬਾਰੇ ਯਾਦ ਹੀ ਨਹੀਂ ਕੀਤਾ। ਉਹਨੇ ਕਿਹਾ ਹੀ ਨਹੀਂ ਵੀ ਚੰਦੂ ਤੂੰ ਸਤਿਗੁਰਾਂ ਨੂੰ ਲੈ ਗਿਆ ਸੀ ਕੱਲ ਕਿੱਥੇ ਨੇ। ਉਹਨੇ ਗੁਰੂ ਸਾਹਿਬ ਜੀ ਬਾਰੇ, ਕਿਉਂਕਿ ਆਪਣੇ ਚਾਲੇ ਦੀ ਉਹਨੂੰ ਤਿਆਰੀ ਹੋ ਗਈ, ਕਾਲ ਚ ਜਾਣਾ ਸੀ ਵਾਪਸ, ਤੇ ਉਹਦੀ ਤਿਆਰੀ ਵਿੱਚ ਹੀ ਲੱਗ ਗਿਆ, ਸਤਿਗੁਰਾਂ ਨੂੰ ਯਾਦ ਨਹੀਂ ਕੀਤਾ।
ਬਹੁਤ ਧੰਦੇ ਗਨ ਭੋਗਨ ਬਿਸੇ,
ਕਿਉਂਕਿ ਬਹੁਤੇ ਧੰਦਿਆਂ ਵਿੱਚ ਇਹੋ ਜਿਹੇ ਰਾਜੇ ਬਾਦਸ਼ਾਹ ਲੋਕ ਹੁੰਦੇ ਆ, ਧੰਦਿਆਂ ਵਿੱਚ ਭੋਗਾਂ ਨੂੰ ਭੋਗਣ ਵਿੱਚ ਇਹਨਾਂ ਦੀ ਰੁਚੀ ਹੁੰਦੀ ਹੈ।
ਬੋਰ ਚਲਿਓ ਚੜ ਕਿਆ ਸੁਧ ਤਿਸੇ,
ਨਾਲੇ ਚੜ ਕੇ ਜਾ ਰਿਹਾ ਸੀ ਕਾਲੀ ਦੇ ਨਾਲ, ਇਹਨੂੰ ਹੁਣ ਕੀ ਖਬਰ ਸੀ ਸਤਿਗੁਰਾਂ ਬਾਬਤ।
ਪੂਰਬ ਪੀ ਤਬ ਗੁਰੂ ਪ੍ਰਸੰਗ,
ਪਹਿਲਾਂ ਵੀ ਕਦੇ ਆਪਣੇ ਆਪ ਗੁਰੂ ਸਾਹਿਬ ਜੀ ਦਾ ਨਾਂ ਆਪਣੇ ਮੂੰਹੋਂ ਨਹੀਂ ਸੀ ਲਿਆ ਬਾਦਸ਼ਾਹ ਨੇ।
ਕੋਈ ਨਕਰਤ ਸ਼ਾਹ ਕੇ ਸੰਗ,
ਬਾਦਸ਼ਾਹ ਦੀ ਕਚਹਿਰੀ ਚ ਕੋਈ ਚਰਚਾ ਛੇੜਦਾ ਸੀ ਸਤਿਗੁਰਾਂ ਸੰਬੰਧੀ।
ਸਿਮਰ ਦੁਐਸ਼ ਕੋ ਦੁਸ਼ਟ ਚਲਾਵੇ,
ਜਿਹੜੇ ਦੁਸ਼ਟ ਸੀ ਗੁਰੂ ਘਰ ਦੇ ਦੋਖੀ ਚੰਦੂ ਤੇ ਉਹਦੇ ਨਾਲ ਦੇ ਪੰਜ ਚਾਰ ਯਾਰ ਹੋਰ ਸੀ, ਕੇਵਲ ਉਹੀ ਮਹਾਰਾਜ ਜੀ ਨਾਲ ਦੁਐਸ਼ ਤੇ ਦੁਸ਼ਮਣੀ ਚਿਤਵ ਕੇ ਗੱਲ ਚਲਾਉਂਦੇ ਸੀ ਸਤਿਗੁਰਾਂ ਦੀ ਬਾਦਸ਼ਾਹ ਦੀ ਕਚਹਿਰੀ ਚ।
ਸੁਲਈ ਸੁਲਬੀ ਚੰਦੂ ਬਤਾਵੇ,
ਸੁਲੀ ਖਾ ਜਾ ਸੁਲਬੀ ਖਾ ਜਾ ਚੰਦੂ ਇਹੀ ਸਨ।
ਲੀਨਾ ਦੇਨਾ ਕੈ ਸੰਗ ਕੋਈ ਨਾ,
ਜਾ ਖਾਨ ਜਾ ਸ਼ੇਖ ਅਹਿਮਦ ਸਰੰਦੀ, ਇਹਨਾਂ ਦਾ ਹੋਰ ਕੋਈ ਸਤਿਗੁਰਾਂ ਨਾਲ ਕੋਈ ਲੈਣ ਦੇਣ ਦਾ ਸੰਬੰਧ ਥੋੜੀ ਸੀ, ਬਸ ਓਦਾਂ ਹੀ ਨਾਹਕ ਬਿਨਾਂ ਕਾਰਨ ਤੋਂ ਹੀ ਦੁਐਸ਼ ਚਿਤਵਦੇ ਸਨ।
ਧਨ ਹੰਕਾਰੀ ਜਾਣੇ ਸੋਏ ਨਾ,
ਧਨ ਦੇ ਹੰਕਾਰੀ ਸਨ, ਗੁਰੂ ਸਾਹਿਬ ਦੀ ਮਹਿਮਾ ਨੂੰ ਨਹੀਂ ਸਨ ਜਾਣਦੇ।
ਅਹੀਂ ਤੁਰਕ ਪੁਨ ਗ੍ਰਸੇ ਵਿਕਾਰਾ,
ਮਲੇਸ਼ ਨੇ ਆਪਣੇ ਵਿਕਾਰਾਂ ਦੇ ਵਿੱਚ ਹੀ ਗ੍ਰਸਿਆਂ ਨੂੰ ਗੁਰੂ ਸਾਹਿਬ ਦੀ ਮਹਿਮਾ ਦਾ ਨਹੀਂ ਸੀ ਪਤਾ।
ਤਹਾਂ ਚਿਨਾਰੀ ਗੁਰੂ ਉਦਾਰਾ,
ਹਰ ਸਤਿਗੁਰਾਂ ਨੂੰ ਇਹ ਭਲਾ ਕੀ ਜਾਣਨ, ਸੂਰਜ ਦੇ ਬਾਰੇ ਉੱਲੂ ਕੀ ਜਾਣੇ ਕਿ ਸੂਰਜ ਦੀ ਮਹਿਮਾ ਕੀ ਹੁੰਦੀ ਹੈ।
ਨੈ ਪ੍ਰਸੰਗ ਚਲੇ ਮਿਲੇ ਪਿਚਾਰੀ,
ਜਦੋਂ ਇਹ ਚਲੇ ਗਏ ਬਾਦਸ਼ਾਹ ਚੱਲਿਆ, ਗੁਰੂ ਸਾਹਿਬ ਦਾ ਕੋਈ ਪ੍ਰਸੰਗ ਕੋਈ ਜ਼ਿਕਰ ਇਹਦੇ ਕੋਲ ਨਹੀਂ ਚੱਲਿਆ।
ਪਰ ਜਦੀਏ ਚੰਦੂ ਦੁਰਚਾਰੀ,
ਚੰਦੂ ਨੇ ਜਿਹੜੇ ਇਹਦੇ ਨਾਲ ਦੇ ਵਜ਼ੀਰ ਸੀ ਨਾ, ਜਿਨ੍ਹਾਂ ਨੂੰ ਰਿਸ਼ਵਤ ਦੇ ਕੇ ਤੇ ਆਪਣੇ ਵੱਲ ਕੀਤਾ ਹੋਇਆ ਸੀ, ਉਹਨਾਂ ਨੂੰ ਕਹਿੰਦਾ ਮੈਂ ਆਉਂਦਾ ਦਿੱਲੀ ਤੇ ਆ ਕੇ ਤੁਹਾਡੇ ਚਾਹ ਪਾਣੀ ਦਾ ਹੋਰ ਕਰਾਂਗਾ ਪ੍ਰਬੰਧ। ਚਲੋ ਅੱਜ ਕੱਲ ਚਾਹ ਪਾਣੀ ਕਹਿੰਦੇ, ਉਦੋਂ ਖਬਰੇ ਕੁਝ ਹੋਰ ਕਹਿੰਦੇ ਹੋਣਗੇ। ਕਹਿੰਦੇ ਵੀ ਤੇਰੇ ਚਾਹ ਪਾਣੀ ਦਾ ਤੁਹਾਡਾ ਜਿਹੜਾ ਪ੍ਰਬੰਧ ਆ ਉਹ ਦਿੱਲੀ ਆ ਕੇ ਮੈਂ ਹੋਰ ਕਰਾਂਗਾ, ਤੇ ਤੁਸੀਂ ਗੱਲ ਨਹੀਂ ਚਲਾਣ ਦੇਣੀ ਬਾਦਸ਼ਾਹ ਦੇ ਕੋਲ। ਗੁਰੂ ਜੀ ਗੁਰੂ ਸਾਹਿਬ ਦਾ ਕੋਈ ਚਰਚਾ ਉੱਥੇ ਨਾ ਚੱਲੇ।
ਗਮਨਤ ਮਿਲਿਓ ਸਕਲ ਕੋ ਜਾਏ,
ਸਾਰਿਆਂ ਨੂੰ ਜਾ ਕੇ ਮਿਲਿਆ ਤੇ ਸਾਰਿਆਂ ਦੀ ਜੇਬ ਗਰਮ ਕਰਕੇ ਆਇਆ ਚੰਦੂ, ਕਹਿੰਦਾ ਥੋੜਾ ਥੋੜਾ ਸਫ਼ਰ ਖਰਚ ਰੱਖ ਲੋ, ਬਾਕੀ ਮੈਂ ਆ ਕੇ ਮਿਲਦਾ ਤੁਹਾਨੂੰ, ਤੇ ਬਾਦਸ਼ਾਹ ਕੋਲ ਗੁਰੂ ਜੀ ਦੀ ਕੋਈ ਚਰਚਾ ਨਾ ਚੱਲੇ।
ਜੇ ਹਜੂਰ ਗੁਰ ਦਾਤ ਚਲਾਏ,
ਜੇ ਕਿਤੇ ਗੱਲ ਚੱਲੇ ਵੀ ਨਾ ਬਾਦਸ਼ਾਹ ਕੋਲ ਗੁਰੂ ਜੀ ਦੀ,
ਬੁੱਧ ਬਲ ਤੇ ਬਰ ਜੋ ਤੈ ਰੋਕ,
ਤੁਸੀਂ ਆਪਣੀ ਬੁੱਧੀ ਦੇ ਬਲ ਦੇ ਨਾਲ ਰੋਕ ਦਿਓ ਜੋ ਗੱਲ, ਤੂੰ ਉੱਥੇ ਠੰਡਾ ਕਰ ਦਿਓ, ਉਹਨੂੰ ਚੱਲਣ ਨਾ ਦਿਓ।
ਕਿਆ ਤਿੰਨ ਗਾਥ ਫਕੀਰ ਜੇ ਲੋਕ,
ਇਹੋ ਜਿਹਾ ਦੀ ਕੀ ਗੱਲ ਕਰਨੀ, ਫਕੀਰ ਜੇ ਲੋਕ ਨੇ ਬਾਦਸ਼ਾਹਾਂ ਦੀਆਂ ਕਚਹਿਰੀਆਂ ਚ, ਇਹੋ ਜੇ ਫਕੀਰਾਂ ਦੀ ਕਾਹਦੀ ਗੱਲ ਕਰਨੀ ਹੋਈ।
ਰੋ ਪਿਚਾਰੀ ਤੁਮ ਪਰਵਾਸੇ,
ਆਪਣੇ ਉਹਨਾਂ ਮਿੱਤਰਾਂ ਨੂੰ ਕਹਿੰਦਾ ਚੰਦੂ, ਕਹਿੰਦਾ ਮੈਂ ਤੁਹਾਡੇ ਭਰੋਸੇ ਰਹਿਣ ਲੱਗਾ, ਇੱਥੇ ਵੇਖਿਓ ਕਿਤੇ ਉੱਥੇ ਮੈਨੂੰ ਆਉਂਦੇ ਨੂੰ ਮਰਵਾ ਨਾ ਦਿਓ, ਗੱਲ ਨਾ ਚੱਲਣ ਦਿਓ ਗੁਰੂ ਜੀ ਦੀ, ਮੈਂ ਤੁਹਾਡੇ ਭਰੋਸੇ ਤੇ ਇੱਥੇ ਰਹਿਣ ਲੱਗਾ।
ਕੇਤਕ ਦਿਨ ਮੈਂ ਆਇਓ ਪਾਸੇ,
ਕੁਝ ਦਿਨਾਂ ਤਾਈ ਮੈਂ ਆਪਣਾ ਕੰਮ ਨਿਬੇੜ ਕੇ ਲਾਹੌਰ ਚੋਂ ਤੇ ਤੁਹਾਨੂੰ ਦਿੱਲੀ ਆ ਕੇ ਮਿਲਾਂਗਾ।
ਕਰੀ ਕਚਹਿਰੀ ਆਪਣੀ ਸਾਰੀ,
ਇੱਦਾਂ ਇਹਨੇ ਸਾਰੀ ਕਚਹਿਰੀ ਆਪਣੀ ਕਰ ਲਈ, ਜਿਹੜੇ ਬਾਦਸ਼ਾਹ ਦੇ ਖਾਸ ਅਹਿਲਕਾਰ ਸੀ ਉਹਦੇ ਨਾਲ ਰਹਿੰਦੇ ਸੀ, ਉਹਨਾਂ ਸਾਰਿਆਂ ਨੂੰ ਚੰਦੂ ਨੇ ਆਪਣੀ ਮੁੱਠੀ ਚ ਕਰ ਲਿਆ।
ਕਿਸ ਧਨ ਦੇ ਕਿਸ ਮ੍ਰਿਦਲ ਉਚਾਰੀ,
ਕਿਸੇ ਨੂੰ ਪੈਸੇ ਦੇ ਕੇ ਆਪਣਾ ਕਰ ਲਿਆ, ਕਿਸੇ ਨੂੰ ਮਿੱਠੇ ਮਿੱਠੇ ਬੋਲਾਂ ਨਾਲ ਹੀ ਆਪਣਾ ਕਰ ਲਿਆ।
ਜਸ ਜਸ ਹੁਤੇ ਤਥਾ ਰਖਾਏ,
ਜਿਵੇਂ ਵੀ ਹੋਇਆ ਸਭ ਨੂੰ ਇਹਨੇ ਕਾਬੂ ਕਰ ਲਿਆ। ਕਿਸੇ ਨੂੰ ਕਿਹਾ ਮੈਂ ਆ ਕੇ ਤੇਰੀ ਸਿਫਾਰਿਸ਼ ਕਰਕੇ ਤੈਨੂੰ ਹੋਰ ਵੱਡੀ ਰੁਤਬੇ ਤੇ ਪਹੁੰਚਾਵਾਂਗਾ, ਤੇਰੀ ਹੋਰ ਜ਼ਿਆਦਾ ਤਰੱਕੀ ਕਰਾਵਾਂਗਾ। ਏਦਾਂ ਮਿੱਠੀਆਂ ਗੱਲਾਂ ਕਰਕੇ, ਕਿਸੇ ਨੂੰ ਪੈਸੇ ਦੇ ਕੇ, ਕਿਸੇ ਨੂੰ ਤੋਹਫੇ ਦੇ ਕੇ ਚੰਦੂ ਨੇ ਆਪਣੇ ਕਰ ਲਿਆ।
ਸ਼ਾਹ ਸਮੀਪ ਸਮੂਹ ਸੁਹਾਏ,
ਬਾਦਸ਼ਾਹ ਦੇ ਨਾਲ ਦੇ ਅਹਿਲਕਾਰ ਸੀ ਉਹ ਚੰਦੂ ਨੇ ਆਪਣੇ ਵਸ ਕਰ ਲਏ।
ਚੰਦੂ ਹਟਿਓ ਤੀਰ ਉਰ ਤਰ ਕੇ,
ਚੰਦੂ ਬੜਾ ਮਨ ਚ ਤਸੱਲੀ ਜੀ ਕਰਕੇ ਵੀ ਹੁਣ ਬਾਦਸ਼ਾਹ ਵੱਲੋਂ ਮੈਂ ਬੇਫਿਕਰ ਹਾਂ, ਇਹ ਵਾਪਸ ਪਰਤ ਆਇਆ ਬਾਦਸ਼ਾਹ ਨੂੰ ਤੋੜ ਕੇ
ਦੁਸ਼ਟ ਪਣੇ ਮੈਂ ਚਿਤ ਕੋ ਧਰ ਕੇ
ਐਸਾ ਮਲੇਛ ਹੈ ਚੰਦੂ ਜੀ ਦਾ ਦੁਸ਼ਟ ਪੁਣੇ ਚ ਚਿਤ ਲੱਗਾ ਹੋਇਆ ਮਲੇਛਤਾਈ ਵਿੱਚ ਇਹਦਾ ਧਿਆਨ ਲੱਗਾ ਹੋਇਆ
ਸਭਨ ਚੜਾਏ ਮੂੜ ਤੇ ਆਏ
ਮੂਰਖ ਉਹਨਾਂ ਸਾਰਿਆਂ ਨੂੰ ਚੜਾ ਕੇ ਤੇ ਆਪ ਵਾਪਸ ਆ ਗਿਆ
ਸਤਿਗੁਰ ਅਰਜਨ ਜੈ ਉਤਰ ਆਏ
ਹਵੇਲੀ ਚ ਲਾਲਚ ਨੇ ਸਤਿਗੁਰਾਂ ਨੂੰ ਉਤਾਰਿਆ ਸੀ ਉੱਥੇ ਚੱਲ ਕੇ ਆਇਆ ਚੰਦੂ
ਬੈਠਿਓ ਸਨਮੁਖ ਰਿਸ਼ਤੇ ਭਰੇ
ਗੁੱਸੇ ਵਿੱਚ ਅੱਗ ਭੰਬੂੜਾ ਹੋਇਆ ਚੰਦੂ ਮਹਾਰਾਜ ਜੀ ਦੇ ਸਨਮੁਖ ਆ ਕੇ ਬਹਿ ਗਿਆ
ਕੈਤ ਪਿਓ ਬਚ ਦੁੱਖ ਤੇ ਜਰੇ
ਦੁੱਖ ਨਾਲ ਸੜਿਆ ਬਲਿਆ ਚੰਦੂ ਅੱਗ ਭੰਬੂੜਾ ਹੋਇਆ ਪਿਛਲੇ ਕਈ ਮਹੀਨਿਆਂ ਤੋਂ ਹੀ ਇਹਦਾ ਹਿਰਦਾ ਬੜਾ ਦੁਖੀ ਸੀ ਬਹੁਤ ਜ਼ਿਆਦਾ ਵਿਆਕੁਲ ਸੀ ਅੱਜ ਇਹਨੂੰ ਮੌਕਾ ਮਿਲਿਆ ਆਪਣਾ ਉਹ ਦੁੱਖ ਪ੍ਰਗਟ ਕਰਨ ਦਾ ਆਪਣਾ ਜ਼ਹਿਰ ਪ੍ਰਗਟ ਕਰਨ ਦਾ ਜਿਹੜਾ ਜ਼ਹਿਰ ਕਈ ਮਹੀਨਿਆਂ ਤੋਂ ਪੀ ਰਿਹਾ ਸੀ ਆਪਣੇ ਅੰਦਰੋਂ ਅੰਦਰੀ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਵੇਖਦਿਆਂ ਸਾਰ ਇਹਨੇ ਉਹ ਜ਼ਹਿਰ ਉਗਲਿਆ ਸਤਿਗੁਰਾਂ ਦੇ ਸਨਮੁਖ
ਮੋਰ ਸੁਤਾ ਕੀ ਮੋਰ ਸਗਾਈ
ਕਹਿੰਦਾ ਆ ਗਏ ਉਹਦਾ ਮੇਰੇ ਕਾਬੂ ਮੈਨੂੰ ਜਾਣਦੇ ਹੋ ਮੈਂ ਉਹੀ ਹਾਂ ਜਿਹਦੀ ਧੀ ਦਾ ਰਿਸ਼ਤਾ ਤੁਸੀਂ ਮੋੜ ਦਿੱਤਾ ਸੀ ਮੋੜ ਸੁਤਾ ਕੋ ਮੇਰੀ ਸੁਤਾ ਲੜਕੀ ਦੀ ਸਗਾਈ ਮੈਂ ਤਿਲਕ ਭੇਜਿਆ ਲਾਗੀ ਭੇਜੇ ਬਰਾਸ਼ੀ ਭੇਜਿਆ ਆਪਣੀ ਕੁਲ ਦਾ ਪੁਰੋਹਿਤ ਭੇਜਿਆ ਸ਼ਗਨ ਦੇਣ ਲਈ ਤੁਹਾਡੇ ਸਾਹਿਬਜ਼ਾਦੇ ਗੁਰੂ ਹਰਗੋਬਿੰਦ ਸਾਹਿਬ ਨੂੰ ਤੇ ਤੁਸੀਂ ਨਾਤਾ ਮੋੜ ਦਿੱਤਾ ਸੀ ਰਿਸ਼ਤਾ ਮੋੜ ਦਿੱਤਾ ਸੀ
ਕਿਉਂ ਹੂੰ ਨਾ ਮਾਨੀ ਬਿਨੇ ਅਲਾਈ
ਮੈਂ ਦੁਬਾਰਾ ਫਿਰ ਭੇਜੇ ਬੰਦੇ ਤੁਹਾਡੇ ਅੱਗੇ ਬੇਨਤੀ ਕੀਤੀ ਤੁਸੀਂ ਫਿਰ ਨੀ ਮੰਨੀ ਪਹਿਲਾਂ ਵੀ ਮੋੜਿਆ ਦੁਬਾਰਾ ਫਿਰ ਮੋੜ ਦਿੱਤਾ ਤੁਸੀਂ ਮੇਰੀ ਬੇਨਤੀ ਨੀ ਮੰਨੀ ਮੈਂ ਦੋ ਵਾਰੀ ਆਪਣੇ ਬੰਦੇ ਭੇਜੇ
ਭੇਜੇ ਦੋਏ ਬਾਰਪੁਰ ਲਾਗੀ
ਦੋ ਵਾਰੀ ਤੁਹਾਡੇ ਨਗਰ ਚ ਮੈਂ ਲਾਗੀ ਭੇਜੇ ਸਨ ਲਾਗ ਦੇ ਕੇ ਸ਼ਗਨ ਦੇ ਕੇ
ਅਤ ਚਿੰਤਾ ਚਿਤ ਹਮਰੇ ਲਾਗੀ
ਤੁਸੀਂ ਦੋਵੇ ਵਾਰੀ ਮੇਰੇ ਲਾਗੀ ਮੋੜ ਦਿੱਤੇ ਨੇ ਇਸ ਗੱਲ ਨੂੰ ਸੁਣ ਕੇ ਮੇਰੇ ਚਿਤ ਚ ਬੜੀ ਡਾਢੀ ਚਿੰਤਾ ਲੱਗੀ ਹੈ ਗੁਰੂ ਜੀ ਇਸ ਚਿੰਤਾ ਨਾਲ ਮੇਰਾ ਕਾਲਜਾ ਦਿਨ ਰਾਤ ਫੁਕਦਾ ਤੇ ਤੁਸੀਂ ਰਿਸ਼ਤਾ ਤਾਂ ਕੀ ਕਬੂਲਣਾ ਸੀ ਉਲਟਾ ਮੈਨੂੰ ਕੁੱਤਾ ਕਹਿ ਕੇ ਤੋਰਿਆ ਵੀ ਕਹਿੰਦੇ ਅਸੀਂ ਉਹਦੇ ਕੁੱਤੇ ਦਾ ਰਿਸ਼ਤਾ ਨੀ ਕਬੂਲਣਾ ਕਿਉਂਕਿ ਦੁਸ਼ਮਣ ਨੇ ਅਣਹੋਈ ਬਾਤ ਕਰਨੀ ਹੁੰਦੀ ਹੈ ਨਾ ਹਾਲਾਂਕਿ ਬਚਨ ਗੁਰਦੇਵ ਨੇ ਨਹੀਂ ਸੀ ਕਿਹਾ ਪਰ ਇਹ ਦੋਸ਼ ਆਰੋਪਣ ਕਰ ਰਿਹਾ ਗਰੀਬ ਨਵਾਜ ਪਾਤਸ਼ਾਹ ਜੋ ਸ਼ਾਂਤੀ ਦੇ ਮਹਾਨ ਮੁਜਸਮੇ ਨੇ ਚੰਦੂ ਨਾਲ ਬੈਠੇ ਗੱਲਬਾਤ ਕਰ ਰਹੇ ਨੇ ਬੜੇ ਠਰਮੇ ਨਾਲ ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ ਗਰੀਬ ਨਵਾਜ ਸਾਹਿਬ ਜੀ ਦਾ ਪਵਿੱਤਰ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਬਾ ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਹੇ ਗੋਬਿੰਦ ਹੇ ਗੁਣ ਨਿਧਾਨ
ਕੀ ਸਦਾ ਕਬੀਰ
ਹੇ ਅਪਰੰਪਰ ਹਰ ਹਰੇ ਹੇ ਸੰਤ ਕੈ ਸਦਾ ਸੰਗ
ਧਾਰਾ ਆਧਾਰ
ਠਾਕੁਰ ਹੋ ਦਾਸ ਰੋ
ਨਿਰਗੁਣ ਗੁਣ ਨਹੀਂ ਕੋਈ
ਨਾਨਕ ਦੀ ਜੈ ਨਾਮ ਦਾਨ
ਰਾ ਕੋਈ ਐ ਪਰੋਈ
ਹਾਏ ਪ੍ਰਭ ਸ਼ਰਣਾਗਤੀ
ਪਾਨਿਦ ਦਿਆਲ
ਅਖਰ ਹਰ ਮਨ ਬਸਤ
ਨਾਨਕ ਹੋ ਤੇ ਨਿਆਲ
ਵਾਹਿਗੁਰੂ ਨਾਮ ਜਹਾਜ ਹੈ
ਚੜੇ ਸੋ ਤੇਰੇ ਪਾਰ
ਜੋ ਸ਼ਰਧਾ ਕਰ ਸੇ ਬੰਦੇ
ਗੁਰ ਪਾਰੀ ਉਤਾਰ ਨਾਰ
ਵਾਹਿਗੁਰੂ ਨਾਮ ਜਹਾਜ ਹੈ
ਚੜੇ ਸੋ ਤੇਰੇ ਪਾਰ
ਸ਼ਰਧਾ ਕਰ ਸੇ ਬੰਦੇ
ਗੁਰ ਪਾਰੀ ਉਤਾਰ ਨਾਰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।